Come on. काम करने
ga 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 ma 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 da 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 ni 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 sa ni da ma ga ma ga sa sa Hey! ਸਤਿਯੋਗ ਸਤਸੰਗ ਜੀਓ, ਸ਼ਬਦ ਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਨਾਲ ਸੰਗਤ ਰੂਪ ਵਿੱਚ ਇਕੱਤਰਿਤ ਹੋ ਕੇ ਅਸਾਂ ਸਾਰਿਆਂ ਨੂੰ ਹੀ ਇਸ ਅਮੁੱਲ ਸ਼ਬਦ ਭੰਡਾਰ ਵਿੱਚੋਂ, ਪਵਿੱਤਰ ਕਲਾਮ ਵਿੱਚੋਂ ਦੋ ਸ਼ਬਦਾਂ ਦਾ ਕੀਰਤਨ ਯਕੇ ਬਾਅਦ ਦੀਗਰੇ ਕਰਨ ਜਾਂ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਆਪ ਦੇ ਚਰਨਾਂ ਅੰਦਰ ਹਾਜ਼ਰ ਹੋਣ ਵਾਲੇ ਹਾਜ਼ਰੀਨ ਨੂੰ ਇਹ ਅਮੁੱਲ ਰਹਿਨਮਾਈਆਂ ਬਖਸ਼ੀਆਂ ਨੇ। ਅਮੁੱਲ ਗੁਣਾਂ ਦੇ ਭੰਡਾਰ ਇਸ ਪਵਿੱਤਰ ਖਜ਼ਾਨੇ ਵਿੱਚੋਂ ਸ਼ਬਦ ਦੀਆਂ ਦਾਤਾਂ ਬਖਸ਼ੀਆਂ ਨੇ ਅਤੇ ਸਾਡੇ ਅੰਤਹਕਰਨ ਨੂੰ ਇਸ ਪਵਿੱਤਰ ਅੰਮ੍ਰਿਤ ਜਲ ਦੇ ਨਾਲ ਸੰਚਿਤ ਫਰਮਾਇਆ ਹੈ, ਸੈਰਾਬ ਕੀਤਾ ਹੈ, ਸ਼ਾਦਾਬ ਕੀਤਾ ਹੈ। ਤਾਂ ਸਤਸੰਗ ਜੀ, ਪਹਿਲਾ ਸ਼ਬਦ ਆਪ ਜੀ ਦੇ ਸਾਹਮਣੇ ਨਿਰਧਾਰਿਤ ਰਾਗ ਉੱਤੇ ਗਾਇਨ ਕੀਤਾ ਗਿਆ ਸੀ, ਜੋ ਸ਼੍ਰੀ ਰਾਮਾਨੰਦ ਜੀ ਦੀ ਬਾਣੀ ਵਿੱਚੋਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੱਖ ਵੱਖ ਇਲਾਕਿਆਂ ਅਤੇ ਵੱਖ ਵੱਖ ਸ਼੍ਰੇਣੀਆਂ ਦੇ ਕਿਰਤ ਕਰਨ ਵਾਲੇ 15 ਭਗਤਾਂ ਦੀ ਕਲਾਮ ਹੈ। ਉਹਦੇ ਵਿੱਚੋਂ ਪਹਿਲਾ ਸ਼ਬਦ ਰਾਮਾਨੰਦ ਜੀ ਦਾ ਸੀ, ਦੂਸਰਾ ਸ਼ਬਦ ਸਲੋਕ ਮਹੱਲਾ ਪਹਿਲਾ ਹੈ, ਜੋ ਆਸਾ ਦੀ ਵਾਰ ਦੇ ਪਵਿੱਤਰ ਸਲੋਕਾਂ ਪੌੜੀਆਂ ਦੇ ਸੰਗ੍ਰਹਿ ਵਿੱਚੋਂ 8ਵੀਂ ਪੌੜੀ ਦਾ ਸਲੋਕ ਹੈ। ਇਸ ਦੇ ਰਚਨਹਾਰ ਆਪ ਬਾਬਾ ਨਾਨਕ ਦੇਵ ਮਹਾਰਾਜ ਜੀ ਹਨ। ਉਹਨਾਂ ਨੂੰ ਇਹ ਦਾਤ ਤੁਰ ਤੋਂ ਨਾਜ਼ਲ ਹੋਈ, ਖਸਮ ਦੀ ਬਾਣੀ ਤੁਰ ਤੋਂ ਪ੍ਰਾਪਤ ਹੋਈ ਅਤੇ ਇਸ ਪ੍ਰਾਪਤੀ ਨੂੰ ਉਹਨਾਂ ਨੇ ਜਗਤ ਦੇ ਨਾਲ ਘਰ ਘਰ ਦਰ ਦਰ ਜਾ ਕੇ, ਬਸਤੀ ਬਸਤੀ, ਪਰਬਤ ਪਰਬਤ ਪਹੁੰਚ ਕੇ ਵੱਧ ਤੋਂ ਵੱਧ ਲੋਕਾਂ ਨਾਲ ਰਲ ਕੇ ਮਾਣਿਆ, ਰਲ ਕੇ ਇਸ ਪ੍ਰਸ਼ਾਦ ਨੂੰ ਛਕਿਆ। ਤੋ ਇਸ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਥਾਲ ਵਿੱਚੋਂ ਸਾਨੂੰ ਗੁਰੂ ਦੇ ਪਵਿੱਤਰ ਵਾਕਾਂ ਦਾ ਪ੍ਰਸ਼ਾਦ ਪ੍ਰਾਪਤ ਹੋਇਆ ਹੈ। ਇਹ ਸਭ ਉਸਦਾ ਪ੍ਰਸਾਦ ਹੈ। ਤੋ ਸਤਸੰਗ ਜੀ, ਇਹਨਾਂ ਤੁਕਾਂ ਨੂੰ ਆਪਨੇ ਕਈ ਵਾਰੀ ਆਸਾ ਦੀ ਵਾਰ ਦੇ ਕੀਰਤਨ ਅੰਦਰ ਸਰਵਣ ਕੀਤਾ ਹੈ ਅਤੇ ਆਸਾ ਦੀ ਵਾਰ ਦੇ ਪਾਠ ਅੰਦਰ ਪੜ੍ਹਿਆ ਹੈ। ਮਹਾਰਾਜ ਕਹਿੰਦੇ ਨੇ ਕਿ ਅਖੰਡ ਸਮਾਧੀ ਅੰਦਰ, ਅਫੁਰ ਅਵਸਥਾ ਅੰਦਰ ਪਰਮੇਸ਼ਰ ਆਪਣੀ ਮੌਜ ਅੰਦਰ ਬਿਰਾਜਮਾਨ ਹੈ ਅਤੇ ਇਸ ਤਰ੍ਹਾਂ ਨਾਲ ਇਸ ਸੁਨਮੁਨ ਅਵਸਥਾ ਅੰਦਰ ਯੁੱਗਾਂ ਦੇ ਯੁੱਗ ਲੰਘ ਗਏ, ਫਿਰ ਉਸ ਪਰਮੇਸ਼ਰ ਨੂੰ ਆਪ ਹੀ ਇੱਕ ਫੁਰਨਾ ਫੁਰਿਆ ਕਿ ਮੈਂ ਯੁੱਗਾਂ ਤੋਂ ਇੱਕ ਹਾਂ, ਇੰਡੀਵਿਜੂਅਲ ਹਾਂ ਅਤੇ ਮੈਂ ਇੱਕ ਤੋਂ ਹੋਰ ਕੋਈ ਪਸਾਰਾ ਰਚ ਲਵਾਂ, ਅਨੇਕ ਹੋ ਜਾਵਾਂ। ਉਸ ਸਮਰੱਥ ਦਾ ਇਹ ਸਮਰੱਥ ਫੁਰਨਾ ਸੀ ਕਿ ਮੈਂ ਇੱਕ ਤੋਂ ਅਨੇਕ ਹੋ ਜਾਵਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਇਸ ਅਵਸਥਾ, ਅਫੁਰ ਅਵਸਥਾ ਨੂੰ ਕਈਆਂ ਵਰਕਿਆਂ ਅੰਦਰ, ਪੱਤਰਿਆਂ ਅੰਦਰ ਦਰਜ ਫਰਮਾਇਆ ਹੈ, ਜਿੱਥੇ ਇਹ ਪਾਠ ਆਉਂਦਾ ਹੈ, ਅਰਬਦ ਨਰਬਦ ਤੰਦੂਕਾਰਾ। ਉਦੋਂ ਨਾ ਧਰਨ, ਧਰਨ ਮੈਨੇ ਧਰਤੀ, ਨਾ ਗਗਨ, ਗਗਨ ਮੈਨੇ ਆਕਾਸ਼, ਇਹ ਕੋਈ ਚੀਜ਼ ਜ਼ਹੂਰ ਵਿੱਚ ਵੀ ਨਹੀਂ ਸੀ ਆਏ। ਨਬੂਦ ਹੇਚ ਨਿਸ਼ਾਨੇ ਜ਼ ਆਸਮਾਨ ਜ਼ਮੀਨ। ਭਾਈ ਨੰਦ ਲਾਲ ਜੀ ਗੋਇਆ ਕਹਿੰਦੇ, ਉਦੋਂ ਧਰਤੀ ਅਤੇ ਆਕਾਸ਼ ਦਾ ਹੇਚ ਮੈਨੇ ਬਿਲਕੁਲ ਹੀ ਨਬੂਦ ਨਹੀਂ ਥਾ, ਹੇਚ ਨਿਸ਼ਾਨ ਕੁਛ ਵੀ ਨਿਸ਼ਾਨ, ਜ਼ ਆਸਮਾਨ ਜ਼ਮੀਨ, ਇਸ ਧਰਤੀ ਆਕਾਸ਼ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਸੀ। ਅਰਬਦ ਨਰਬਦ ਤੰਦੂਕਾਰਾ ਅਵਸਥਾ ਅੰਦਰ ਅਫੁਰ ਬ੍ਰਹਮ ਨੂੰ ਇੱਕ ਫੁਰਨਾ ਫੁਰਿਆ ਕਿ ਮੈਂ ਏਕ ਤੋਂ ਅਨੇਕ ਹੋ ਜਾਵਾਂ। ਤੋ ਫਿਰ ਉਸ ਫੁਰਨੇ ਨਾਲ ਉਸਨੇ ਇੱਕ ਇਹ ਜੋ ਤਬਦੀਲੀ ਆਈ, ਕਾਦਰਤ ਜਦੋਂ ਕੁਦਰਤ ਵਿੱਚ ਵੰਡਿਆ ਜਾਣ ਲੱਗਾ, ਇਹ ਰਚਨਾ ਰਚਣ ਲੱਗਾ ਅਤੇ ਉਦੋਂ ਜੋ ਪਹਿਲੀ ਗੱਲ ਹੋਈ ਉਹ ਇੱਕ ਸ਼ਬਦ ਸੀ, ਇੱਕ ਨਾਦ ਸੀ, ਇੱਕ ਆਵਾਜ਼ ਸੀ, ਇੱਕ ਸਦਾ ਸੀ, ਇੱਕ ਕਵਾਓ ਸੀ। ਕੱਕਾ ਬੱਬੇ ਨੂੰ ਕੰਨਾ, ਕੂੜੇ ਦਾ ਮੂੰਹ ਖੁੱਲ੍ਹਾ। ਜਪਜੀ ਸਾਹਿਬ ਆਉਂਦਾ ਵਿੱਚ ਆਉਂਦਾ ਹੈ, ਕੀਤਾ ਪਸਾਓ ਏਕੋ ਕਵਾਓ। ਇਹ ਜੋ ਸਾਰਾ ਪਸਾਰਾ ਹੈ, ਪਰਮੇਸ਼ੁਰ ਨੇ ਇੱਕੋ ਹੀ ਵਾਕ ਤੋਂ, ਇੱਕੋ ਹੀ ਆਵਾਜ਼ ਤੋਂ, ਇੱਕੋ ਹੀ ਸ਼ਬਦ ਤੋਂ ਕਰ ਦਿੱਤਾ। ਕੀਤਾ ਪਸਾਓ ਪਸਾਰਾ, ਕ੍ਰੀਏਸ਼ਨ, ਉਪਜ, ਨੇਚਰ, ਕੁਦਰਤ, ਜੋ ਕੁਝ ਦਿਸ ਰਿਹਾ ਹੈ। ਕੀਤਾ ਪਸਾਓ ਏਕੋ ਕਵਾਓ, ਫਿਰ ਕੀ ਹੋਇਆ ਜੀ, ਤਿਸਤੇ ਹੋਏ ਲੱਖ ਦਰਿਆ। ਇਸ ਕੁਦਰਤ ਨੂੰ ਪੈਦਾ ਕਰਨ ਵਾਸਤੇ ਅਨੇਕਾਂ ਤਰੀਕੇ ਚੱਲ ਪਏ। ਜਿਵੇਂ ਦਰਿਆ ਦਾ ਵਹਿਣ ਹੁੰਦਾ ਹੈ, ਦਰਿਆ ਤੋਂ ਮੁਰਾਦ ਹੈ ਨਦੀਆਂ ਨਾਲੇ ਵੀ ਹੈ, ਲੇਕਿਨ ਜਿਵੇਂ ਦਰਿਆ ਦਾ ਵਹਿਣ ਤੁਰਿਆ ਜਾਂਦਾ ਹੈ ਅਤੇ ਤੁਰਿਆ ਵੀ ਅਨਾਦੀ ਕਾਲ ਤੋਂ ਜਾਂਦਾ ਹੈ, ਕੋਈ ਦੱਸ ਨਹੀਂ ਸਕਦਾ ਕਦੋਂ ਤੋਂ, ਨਾ ਜੋਗੀ ਦੱਸ ਸਕੇ ਨਾ ਕਾਦੀ ਦੱਸ ਸਕੇ। ਜੇ ਉਹਨਾਂ ਨੂੰ ਪਤਾ ਹੁੰਦਾ ਤਾਂ ਵੇਦਾਂ, ਕਿਤਾਬਾਂ, ਕੁਰਾਨ ਕਿਤੇ ਲਿਖੇ ਜਾਂਦੇ। ਗੁਰੂ ਸਾਹਿਬ ਜੀ ਕਹਿੰਦੇ ਨੇ, ਥਿਤਵਾਰ ਨਾ ਜੋਗੀ ਜਾਣੇ। ਧਿਆਨ ਨਾਲ ਜ਼ਰਾ ਸੁਰਤ ਜੋੜ ਕੇ, ਕਿਉਂਕਿ ਹਾਲੇ ਕੋਈ ਸਾਖੀ ਨਹੀਂ ਕਰ ਰਿਹਾ, ਮੈਂ ਮਜ਼ਮੂਨ ਨਹੀਂ ਟੁੰਬਿਆ, ਦਾਸਤਾਂ ਗੋਈ ਨਹੀਂ ਹੋ ਰਹੀ, ਕੋਈ ਗੁਰੂ ਇਤਿਹਾਸ ਵਿੱਚੋਂ ਬਾਤ ਨਹੀਂ ਹੋ ਰਹੀ ਅਤੇ ਹੌਲੀ ਹੌਲੀ ਤੁਰੇ ਚੱਲੀਏ। ਜ਼ਰਾ ਖੇਚਲ ਵਾਲੀ ਬਾਤ ਹੈ ਆਪ ਜੀ ਵਾਸਤੇ। ਤਿਸਤੇ ਹੋਏ ਲੱਖ ਦਰੀਆ, ਕਿਵੇਂ? ਕੀਤਾ ਪਸਾਓ ਏਕੋ ਕਵਾ। ਅਸੀਂ ਇਸ ਕੁਦਰਤ ਨੂੰ ਸਿਆਣਿਆਂ ਨੇ ਮੋਟਾ ਜਿਹਾ ਚੌਂ ਹਿੱਸਿਆਂ ਵਿੱਚ ਵੰਡਿਆ ਹੈ ਅਤੇ ਇਸਦੇ ਪੈਦਾ ਹੋਣ ਦੇ ਵੀ ਮੋਟੇ ਜਿਹਾ ਚਾਰ ਹੀ ਤਰੀਕੇ ਦੱਸੇ ਨੇ। ਉਂਝ ਲੱਖ ਦਰੀਆ, ਅਨੇਕਾਂ ਤਰੀਕੇ ਨੇ ਕੁਦਰਤ ਪੈਦਾ ਹੋਣ ਦੇ। ਕੀੜਿਆਂ ਨੂੰ ਵੇਖੋ, ਅਨੇਕਾਂ ਤਰੀਕੇ ਨਾਲ ਪੈਦਾ ਹੁੰਦੇ ਨੇ, ਧਰਤੀ ਦੇ ਪਸੀਨੇ ਤੋਂ ਪੈਦਾ ਹੋਈ ਜਾਂਦੇ ਨੇ। ਹੋਰ ਮਨੁੱਖਾਂ ਨੂੰ ਦੇਖੋ, ਜਿਵੇਂ ਕੋਈ ਵਹਿਣ ਤੁਰਿਆ ਆਉਂਦਾ ਹੈ, ਦਰਿਆ ਤੁਰਿਆ ਆਉਂਦਾ ਹੈ, ਨਦੀ ਤੁਰੀ ਆਉਂਦੀ ਹੈ, ਇਸੇ ਤਰ੍ਹਾਂ ਅਨਾਦਿਕਾਲ ਤੋਂ ਇਨਸਾਨ ਪੈਦਾ ਹੋ ਕੇ ਅੱਗੇ ਤੁਰੇ ਜਾਂਦੇ ਨੇ, ਅੱਗੇ ਤੁਰੇ ਜਾਂਦੇ ਨੇ। ਉਰਦੂ ਦਾ ਇੱਕ ਸ਼ੇਰ ਹੈ, ਕਮਰ ਬਾਂਧੇ ਹੋਏ ਚੱਲਣੇ ਕੋ ਯਹਾਂ ਸਭ ਯਾਰ ਬੈਠੇ ਹੈ, ਕਮਰ ਬਾਂਧੇ ਹੋਏ ਚੱਲਣੇ ਕੋ ਯਹਾਂ ਸਭ ਯਾਰ ਬੈਠੇ ਹੈ, ਬਹੁਤ ਅੱਗੇ ਗਏ ਬਾਕੀ ਜੋ ਹੈ ਤਿਆਰ ਬੈਠੇ ਹੈ। ਇਸ ਤਰ੍ਹਾਂ ਇਹ ਵੀ ਦਰਿਆ ਦੇ ਵਹਿਣ ਵਾਂਗੂ ਤੁਰਿਆ ਜਾਂਦਾ। ਭਲਾ ਪਹਾੜਾਂ ਨੂੰ ਵੇਖੋ ਅਤੇ ਕਦ ਤੋਂ ਹਨ, ਕਿਵੇਂ ਤੁਰਿਆ ਜਾ ਰਿਹਾ ਇਹ ਸਿਲਸਿਲਾ, ਕਿਵੇਂ ਕਾਇਮ ਹੈ। ਇਸੇ ਤਰ੍ਹਾਂ ਦਰਿਆ ਤੁਰੇ ਜਾ ਰਹੇ ਨੇ, ਇਸੇ ਤਰ੍ਹਾਂ ਆ ਬੋਟਨੀ, ਨਬਾਤਾਤ, ਜੰਗਲਾਤ ਵੇਖੋ। ਕਦੀ ਇੱਕ ਬੀਜ ਹੁੰਦਾ ਹੈ, ਉਹ ਧਰਤੀ 'ਚ ਪੈਦਾ ਜੰਮਿਆ ਜਾ ਜੰਮਦਾ ਹੈ, ਵੱਧਦਾ ਹੈ, ਇੱਕ ਤੋਂ ਇੰਨੇ ਬੀਜ ਹੋ ਜਾਂਦੇ ਨੇ ਕਿ ਕੋਈ ਪਾਰਾਵਾਰ ਨਹੀਂ ਰਹਿੰਦਾ। ਬੜਦਾ ਦਰਖਤ ਦੇਖੋ, ਉਸਦਾ ਤਾਂ ਬਿਲਕੁਲ ਖਸ਼ਖਾਸ਼ ਦੇ ਦਾਣੇ ਵਰਗਾ ਹੀ ਬੀਜ ਹੁੰਦਾ ਹੈ। ਉਹ ਖੁਸ਼ਖਾਸ਼ ਦੇ ਦਾਣੇ ਵਿੱਚ ਸਿਆਣੇ ਜਾਣਦੇ ਨੇ ਕਿ ਇਹਦੇ ਵਿੱਚ ਦਰਖਤ ਛੁਪਿਆ ਹੋਇਆ ਹੈ ਤਾਂ ਬਹੁਤ ਕੈਸੀ ਕਲਾ ਹੈ ਵਾਹਿਗੁਰੂ ਦੀ। ਨਿੱਕਾ ਜਿਹਾ ਬੀਜ ਅਤੇ ਉਹਦੇ ਵਿੱਚ ਏਡੀ ਵੱਡੀ, ਏਡਾ ਵੱਡਾ ਬੜਦਾ ਦਰਖਤ ਛੁਪਿਆ ਹੋਵੇ, ਇਹ ਕੈਸੀ ਅਜਿਹੀ ਬਾਤ ਹੈ। ਪੰਜਾਬ ਵਿੱਚ ਇੱਕ ਜ਼ਿਲ੍ਹਾ ਹੁਸ਼ਿਆਰਪੁਰ ਹੈ, ਤੁਹਾਡੇ ਵਿੱਚੋਂ ਕਈਆਂ ਨੇ ਦੇਖਿਆ ਹੋਊ ਅਤੇ ਕਈਆਂ ਨੂੰ ਪਤਾ ਹੀ ਹੋਊ, ਮੁਮਕਿਨ ਹੈ ਕਈ ਉਸ ਜ਼ਿਲ੍ਹੇ ਨਾਲ ਤਅੱਲੁਕ ਵੀ ਰੱਖਦੇ ਹੋਣ। ਅਤੇ ਹੁਸ਼ਿਆਰਪੁਰ ਦੇ ਜ਼ਿਲ੍ਹੇ ਅੰਦਰ ਇੱਕ ਪਿੰਡ ਹੈ ਮਹਿਲਾਂ ਵਾਲੀ, ਊਨੇ ਸਾਹਿਬ ਨੂੰ ਜਾਵੀਏ ਅਤੇ ਸੱਜੇ ਹੱਥ ਆਉਂਦਾ ਹੈ, ਮਾਲਪੁਰਗੜ੍ਹ ਸ਼ੰਕਰ ਨੂੰ ਜਾਵੀਏ ਅਤੇ ਖੱਬੇ ਹੱਥ ਆਉਂਦਾ ਹੈ, ਅਤੇ ਬੁਜਵਾੜਾ ਸ਼ਹਿਰ ਦੇ ਨਜ਼ਦੀਕ ਮਹਿਲਾਂ ਵਾਲੀ ਪਿੰਡ ਹੈ। ਉੱਥੇ ਇੱਕ ਬੜਦਾ ਦਰਖਤ ਹੈ, ਦਾਸ ਨੇ ਦਿੱਤਾ, ਹੁਣ ਤਾਂ ਭਾਵਾਂ ਕੱਟ ਗਿਆ ਹੋਵੇ ਪਰ ਉਦੋਂ ਉਹ 12 ਬਿੱਘਿਆਂ ਵਿੱਚ ਫੈਲਿਆ ਹੋਇਆ, ਬੜਦਾ ਬੂਟਾ 12 ਘੁਮਾਵਾਂ ਵਿੱਚ ਫੈਲਿਆ ਹੋਇਆ। ਮਾਲੂਮ ਨਾ ਹੋਵੇ ਕਿ ਇਹਦਾ ਆਦਿ ਕੀ ਹੈ, ਸ਼ੁਰੂ ਕਿੱਥੋਂ ਹੋਇਆ ਸੀ, ਪਰ ਉਹਦਾ ਆਦਿ ਤਾਂ ਇੱਕ ਨਿੱਕਾ ਜਿਹਾ ਬੀਜ ਸੀ। ਕਲਾ ਨੇ, ਅਸਚਰਜਤਾ ਨੇ, ਹੈਰਾਨਕੁਨ ਗੱਲ ਨੇ, ਤੋ ਮੁਥੱਈਰ ਹੋਣ ਵਾਲੀ ਬਾਤ ਹੈ ਕਿ ਹੇ ਪਰਮੇਸ਼ੁਰ, ਤੂੰ ਇੱਕ ਨਿੱਕੇ ਜਿਹੇ ਬੀਜ ਅੰਦਰ ਏਡਾ ਪਸਾਰਾ ਬੰਦ ਕਰ ਦਿੱਤਾ। ਮੈਂ ਤਾਂ ਸੋਚਦਾ ਇੱਕ ਦਰਖਤ ਨਹੀਂ, ਉਹਦੇ ਵਿੱਚ ਤਾਂ ਜੰਗਲਾਤ ਛੁਪੇ ਹੋਏ ਨੇ ਇੱਕ ਨਿੱਕੇ ਜਿਹਾ ਬੀਜ ਅੰਦਰ। ਅਤੇ ਜਿਹੜੇ ਕਹਿੰਦੇ ਨੇ ਵੀ ਕੋਈ ਹੈ ਨਹੀਂ ਸ਼ਕਤੀ ਪਿੱਛੇ, ਰੱਬ ਹੈ ਨਹੀਂ, ਉਹ ਆਪਣੀਆਂ ਨਜ਼ਾਕਤਾਂ ਤੋਂ ਦਿਸਦਾ, ਆਪਣੀਆਂ ਅਦਾਵਾਂ ਤੋਂ ਦਿਸਦਾ, ਆਪਣੀਆਂ ਹਰਕਤਾਂ ਤੋਂ ਦਿਸਦਾ ਹੈ, ਤੋ ਇਹ ਰੱਬ ਬਿਨਾਂ ਕੌਣ ਕਰ ਸਕੇ। ਅਤੇ ਨਿੱਕੇ ਜਿਹਾ ਇੱਕ ਬੜਦੇ ਬੀਜ ਅੰਦਰ ਜੰਗਲ ਬੰਦ ਕੀਤਾ ਹੋਇਆ, ਇੱਕ ਬੜਦੇ ਬੀਜ ਡਿੱਗਣਗੇ ਹੋਰ ਪੈਦਾ ਹੋਣਗੇ, ਅਤੇ ਜੇ ਉਹਨਾਂ ਦੀ ਸੰਭਾਲ ਨਾ ਕੀਤੀ ਜਾਏ ਤਾਂ ਬੰਦਿਆਂ ਦੇ ਰਹਿਣ ਨੂੰ ਥਾਂ ਹੀ ਨਾ ਲੱਭੇ, ਇੰਨੇ ਦਰਖਤ ਹੋ ਜਾਣ। ਤੋ ਇੱਕ ਮਹਾਂਪੁਰਸ਼ ਨੇ ਆਖਿਆ ਹੈ ਤੇ ਸਾਨੂੰ ਤਾਂ ਪਤਾ ਨਹੀਂ ਲੱਗਦਾ ਕਿਸ ਅਕਲ ਨਾਲ, ਕਿਸ ਸੁਰਤ ਨਾਲ, ਕਿਸ ਬੁੱਧੀ ਨਾਲ ਅਤੇ ਕਿਸ ਮਤ ਨਾਲ ਲੋਕ ਕਹਿੰਦੇ ਨੇ ਕਿ ਖੁਦਾ ਹੈ ਨਹੀਂ, ਰੱਬ ਹੈ ਨਹੀਂ, ਵਾਹਿਗੁਰੂ ਹੈ ਨਹੀਂ, ਆਹ ਕਿਨ ਕੀਤਾ ਹੈ, ਐਡਾ ਵੱਡਾ ਕੰਮ ਕਿਹਨੇ ਕੀਤਾ, ਨਿੱਕੇ ਜਿਹੇ ਦਾਣੇ ਅੰਦਰ ਜੰਗਲ ਛੁਪਿਆ ਹੋਇਆ ਹੈ। ਤਾਂ ਉਹ ਤਾਂ ਕਹਿੰਦੇ ਵੀ ਸਾਨੂੰ ਤਾਂ ਨਿਸ਼ਚਾ ਹੈ, ਹਮੇ ਹਰ ਚੀਜ਼ ਮੇਂ ਯਾ ਰੱਬ ਨਜ਼ਰ ਆਈ ਅਦਾ ਤੇਰੀ, ਹਮੇ ਹਰ ਚੀਜ਼ ਮੇਂ ਯਾ ਰੱਬ ਨਜ਼ਰ ਆਈ ਅਦਾ ਤੇਰੀ, ਉਹ ਕੈਸੇ ਹੋਣਗੇ ਜਿਨ ਲੋਕਾਂ ਨੇ ਤੁਝਕੋ ਬੇਨਿਸ਼ਾਨ ਸਮਝਿਆ। ਸਾਨੂੰ ਤਾਂ ਚੱਪੇ ਚੱਪੇ 'ਤੇ ਤੂੰ ਨੱਚਦਾ ਦਿਸਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਹੀ ਕਹਿੰਦੇ ਨੇ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਹਮੇਸ਼ੁਲ ਸਲਾਮ ਹੈ, ਸਮਸਤੁਲ ਕਲਾਮ ਹੈ। ਤੂੰ ਜ਼ਾਹਰ ਜ਼ਹੂਰ ਦਿਸ ਰਿਹਾ ਹੈ। ਤੋ ਸਤਸੰਗ ਜੀ, ਗੁਰੂ ਮਹਾਰਾਜ ਕਹਿੰਦੇ ਨੇ ਕਿ ਦਰਿਆਵਾਂ ਵਾਂਗੂ ਜਿਵੇਂ ਦਰਿਆ ਦਾ ਵਹਿਣ ਹੁੰਦਾ ਹੈ, ਇਵੇਂ ਜੰਗਲ ਦਰਿਆ ਵਾਂਗੂ ਚੱਲੇ ਆਉਂਦੇ ਨੇ, ਨਵਾਤਾਤ ਪੈਦਾ ਹੋਈ ਜਾਂਦੀ ਹੈ, ਅੱਗੇ ਕੱਟੀ ਜਾ ਰਹੀ ਹੈ, ਕਿਧਰੇ ਕੋਲੇ ਬਣ ਰਹੇ ਨੇ, ਕਿਧਰੇ ਕੁਛ ਹੋ ਰਿਹਾ ਹੈ, ਪਰ ਪਿੱਛੋਂ ਦਰਿਆ ਦੇ ਵਹਿਣ ਵਾਂਗੂ ਹੀ ਆ ਰਿਹਾ ਹੈ। ਇਹ ਕੁਦਰਤ ਦੱਸ ਨਹੀਂ ਸਕਿਆ ਕੋਈ ਕਦ ਤੋਂ ਇਹ ਸਿਲਸਿਲਾ ਚਾਲੂ ਹੈ। ਜਪੀ ਸਾਹਿਬ ਦੇ ਕਰਤਾ ਫਰਮਾਉਂਦੇ ਨੇ, ਥਿੱਤ ਵਾਰ ਨਾ ਜੋਗੀ ਜਾਣੇ। ਇਹ ਜੋਗੀ ਬੜੀਆਂ ਅਗਮ ਨਿਗਮੀਆਂ ਗੱਲਾਂ ਕਰਨ ਵਾਲੇ, ਅੰਦਰਲੀਆਂ ਗੱਲਾਂ ਕਰਨ ਵਾਲੇ, ਸ਼ਿਵ ਲੋਕ, ਬ੍ਰਹਮ ਲੋਕ ਅਤੇ ਵਿਸ਼ਨੂੰ ਲੋਕ ਦੀਆਂ ਗੱਲਾਂ ਕਰਨ ਵਾਲੇ, ਇਹ ਤਾਂ ਦੱਸ ਨਹੀਂ ਸਕਦੇ ਕਿ ਧਰਤੀ ਕਦੋਂ ਤੋਂ ਬਣੀ, ਕੁਦਰਤ ਕਦੋਂ ਤੋਂ ਬਣੀ, ਅਤੇ ਉਹ ਕਿਹੜਾ ਦਿਨ ਸੀ, ਕਿਹੜੀ ਥਿੱਤ ਸੀ, ਉਹ ਅਤੇ ਚਾਨਣਾ ਪੱਖ ਸੀ ਕਿ ਨੇਰ ਪੱਖ ਸੀਗਾ। ਥਿੱਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹੇ ਨਾ ਕੋਈ, ਮਹਿਮਨ ਮਹੀਨਾ ਨਾ ਕੋਈ ਦੱਸ ਸਕਦਾ ਰੁੱਤ ਕਿਹੜੀ ਸੀ, ਖਜ਼ਾਂ ਸੀ ਕਿ ਬਹਾਰ ਸੀ, ਕਿ ਗਰਮੀਆਂ ਸੀ ਕਿ ਸਿਆਲਾ ਸੀ, ਜਦੋਂ ਇਹ ਸਾਰੀ ਰਚਨਾ ਰਚੀ। ਥਿੱਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹੇ ਨਾ ਕੋਈ। ਅਤੇ ਮਹਾਰਾਜ ਨੂੰ ਜੋਗੀ ਪੁੱਛਣ ਲੱਗੇ, ਸਿੱਧ ਤਾਂ ਕੋਈ ਜਾਣਦਾ ਵੀ ਹੈ? ਗੁਰੂ ਨਾਨਕ ਦੇਵ ਜੀ ਕਹਿੰਦੇ, ਹਾਂ, ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੀ, ਉਹ ਹੀ ਜਾਣਦਾ ਹੈ। ਤੋ ਪਰਮੇਸ਼ੁਰ ਨੇ ਇਹ ਸਾਰੀ ਰਚਨਾ ਆਪਣੇ ਫੁਰਨੇ ਨਾਲ ਰਚੀ ਹੈ। ਅਤੇ ਮੁਸਲਮਾਨੀ ਇਬਰਾਨੀ ਕਿਤਾਬਾਂ ਵਿੱਚ ਵੀ ਇਹ ਹਕੀਕਤ ਆਉਂਦੀ। ਉਹਨਾਂ ਕਿਹਾ ਵੀ ਜਦੋਂ ਅੱਲਾ ਇੱਕ ਤੋਂ ਅਨੇਕ ਹੋਇਆ ਤਾਂ ਉਹਨੇ ਇੱਕ ਲਫਜ਼ ਆਖਿਆ, ਸ਼ਬਦ ਆਖਿਆ, ਕੁਨ 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 ਤੋਂ ਇਹ ਸਭ ਜ਼ਹੂਰ ਹੋ ਗਿਆ। ਤੋ ਕਹਿਣ ਦਾ ਭਾਵ ਹੈ, ਮਾਦਨੀਆਤ, ਨਬਾਤਾਤ, ਹੈਵਾਨਾਤ ਅਤੇ ਇਨਸਾਨ, ਮਾਦਨੀਆਤ, ਨਬਾਤਾਤ, ਹੈਵਾਨਾਤ, ਜਮਾਦਾਤ, ਇਹ ਚਾਰ ਤਰੀਕਿਆਂ ਨਾਲ ਇਹ ਸ੍ਰਿਸ਼ਟੀ ਪੈਦਾ ਹੋਈ। ਖੈਰ, ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ, ਕੁਦਰਤ ਨੂੰ ਗਿਣਦੇ ਨੇ, ਪੁਰਖਾਂ, ਬਿਰਖਾਂ, ਤੀਰਥਾਂ, ਤੱਟਾਂ, ਮੇਘਾਂ, ਖੇਤਾਂ, ਦੀਪਾਂ, ਲੋਆਂ, ਮੰਡਲਾਂ, ਖੰਡਾਂ, ਵਰਪੰਡਾਂ। ਮੋਟੇ ਤਰੀਕੇ ਨਾਲ ਇਹਨਾਂ ਦੀ ਸਾਜਨਾ, ਇਹ ਰਚੇ ਕਿਵੇਂ ਗਏ? ਅੰਡਜ, ਕੁਝ ਅੰਡਿਆਂ 'ਚੋਂ ਨਿਕਲੇ, ਕੁਝ ਜੇਰ ਜੇਰ 'ਚੋਂ ਪੈਦਾ ਹੋਏ। ਅੰਡਜ ਜੇਰਜ ਉਤਪੁਜਾਂ, ਉਤਪੁਜ ਖਾਣੀ ਸਿਹਤ ਜਾਂ, ਕੁਛ ਗਰਮੀ 'ਚੋਂ ਜਾਂ ਕੀੜੇ ਮਕੌੜੇ ਪੈਦਾ ਹੋਏ। ਇਸ ਤਰ੍ਹਾਂ ਚਾਰ ਤਰੀਕਿਆਂ ਨਾਲ, ਵਿਦ ਫੋਰ ਕਿੰਗਡਮ, ਚੌਂ ਤਰੀਕਿਆਂ ਦੇ ਨਾਲ ਇਹ ਸਾਰੀ ਰਚਨਾ ਵਾਹਿਗੁਰੂ ਨੇ ਰਚ ਦਿੱਤੀ। ਉਂਝ ਅਨੇਕਾਂ ਤਰੀਕੇ ਵੀ ਹਨ ਇਸ ਦੇ ਜ਼ਹੂਰ ਵਿੱਚੋਂ, ਪਰ ਮਹਾਰਾਜ ਕਹਿੰਦੇ ਨੇ ਇਸ ਅਚੰਬੇ ਨੂੰ, ਇਸ ਹੈਰਾਨੀ ਨੂੰ ਉਹ ਸਮਰੱਥ ਗੁਰੂ ਹੀ ਜਾਣੇ, ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ। ਬੰਦੇ ਦੀ ਕੀ ਸ਼ਕਤੀ ਹੈ ਕਿ ਸਮਝ ਜਾਏ ਵਾਹਿਗੁਰੂ ਨੂੰ? ਤੁਸੀਂ ਐਟਮ ਦਾ ਨਾਂ ਸੁਣਿਆ ਹੀ ਨਾ, ਐਟਮ। ਇਸ ਅੱਖ ਨਾਲ ਮਨੁੱਖ ਕਹਿੰਦਾ ਵੀ ਮੈਂ ਰੱਬ ਨੂੰ ਵੇਖਾਂ, ਇਸ ਅੱਖ ਨਾਲ, ਹੱਡ ਚੰਬਦੇ ਦੀਦੇ ਨਾਲ, ਇਸ ਸਥੂਲ ਅੱਖ ਨਾਲ, ਪਰ ਐਟਮ ਇੱਕ ਜ਼ਰਾ ਹੀ ਹੈ, ਜ਼ਰੇ ਦਾ ਵੀ ਕਰੋੜਵਾਂ ਹਿੱਸਾ। ਅੱਜ ਦੇ ਸਾਇੰਟਿਸਟ ਕਹਿੰਦੇ ਨੇ ਵੀ ਐਟਮ ਦੀ ਜਿਤਨੀ ਸ਼ਕਤੀ ਹੈ ਕੋਈ ਬਿਆਨ ਨਹੀਂ ਕਰ ਸਕਦਾ, ਐਟਮ ਸ਼ਕਤੀ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਅਤੇ ਇਸ ਅੱਖ ਨਾਲ ਉਹ ਦੀਦਾ ਨਹੀਂ, ਅਤੇ ਜਿਸ ਦਾ ਬਣਾਇਆ ਹੋਇਆ ਐਟਮ ਇਸ ਅੱਖ ਨਾਲ ਨਹੀਂ ਦੀਦਾ, ਉਹ ਬਣਾਉਣ ਵਾਲਾ ਕਿਵੇਂ ਇਸ ਅੱਖ ਨਾਲ ਦਿਸੇ? ਕਿਵੇਂ, ਕਿੱਡੀ ਭੁੱਲ ਹੈ, ਪਰਬਤ ਕਿੱਡੀ ਭੁੱਲ ਹੈ? ਤੋ ਉਸਨੂੰ ਫੀਲ ਕੀਤਾ ਜਾ ਸਕਦਾ, ਮਹਿਸੂਸਿਆ ਜਾ ਸਕਦਾ। ਜਿਵੇਂ ਸਰਕਾਰ ਹੈ ਨਾ, ਸਰਕਾਰ ਕਾਂਗਰਸ ਸਰਕਾਰ ਹੈ ਸਾਡੇ ਦੇਸ਼ ਦੀ, ਜੇ ਕੋਈ ਕਹੋ ਕਿ ਇੰਦਰਾ ਗਾਂਧੀ ਕਾਂਗਰਸ ਹੈ ਇਕੱਲੀ, ਇਹ ਕੋਈ ਗੱਲ ਬਣਦੀ ਹੈ? ਅਤੇ ਇੰਦਰਾ ਗਾਂਧੀ ਕਾਂਗਰਸ ਹੋਵੇ ਨਹੀਂ, ਇਸ ਗੱਲੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਵੀ ਉਹ ਰਾਤ ਨੂੰ ਹੈ ਨਹੀਂ, ਜਾਂ ਦਿਨ ਨੂੰ ਹੈ, ਜਾਂ ਜੰਗਲਾਂ ਵਿੱਚ ਹੈ ਨਹੀਂ, ਆਬਾਦੀ ਵਿੱਚ ਹੈ, ਦਰਿਆਵਾਂ ਕੰਢੇ ਹੈ ਨਹੀਂ, ਅਤੇ ਉਜਾੜਾਂ ਵਿੱਚ ਹੈ, ਐਸੀ ਗੱਲ ਨਹੀਂ। ਜਿਵੇਂ ਦਿਨ ਹੋਵੇ, ਰਾਤ ਹੋਵੇ, ਹਾੜ ਹੋਵੇ, ਹੁਨਾਲ ਹੋਵੇ, ਗਰਮੀ ਹੋਵੇ, ਸਰਦੀ ਹੋਵੇ, ਹਕੂਮਤ ਹਰ ਜਗ੍ਹਾ ਹਰ ਵੇਲੇ ਹੀ ਹੈ। ਜੇ ਪਤਾ ਨਾ ਲੱਗੇ ਤਾਂ ਕੋਈ ਐਸੀ ਗੱਲ ਕਰਕੇ ਵੇਖੋ ਜਿਹੜੀ ਹਕੂਮਤ ਤੋਂ ਖਿਲਾਫ਼ ਹੋਵੇ, ਫਿਰ ਕਿਸੇ ਨਾ ਕਿਸੇ ਰੂਪ ਵਿੱਚ ਦਰਸ਼ਨ ਦੇ ਦੇਗੀ, ਪੁਲਿਸ ਦੇ ਮਹਿਕਮੇ ਵਿੱਚ ਆ ਜਾਏ, CID 'ਚ ਆ ਜਾਏ। ਜੇ ਉਹਨੂੰ ਪ੍ਰਗਟ ਕਰਨਾ ਹੋਵੇ ਤਾਂ ਕੁਛ ਕਰਨਾ ਪੈਂਦਾ। ਜਿਵੇਂ ਉਹ ਪ੍ਰਗਟ ਹੁੰਦੀ ਹੈ ਕਿਵੇਂ, ਆਪਣੇ ਮਹਿਕਮਿਆਂ ਤੋਂ, ਡਿਪਾਰਟਮੈਂਟ ਤੋਂ, ਰੇਲਵੇ ਦਾ ਮਹਿਕਮਾ, ਰੈਵਨਿਊ ਦਾ ਮਹਿਕਮਾ, ਖੇਤੀਬਾੜੀ ਦਾ ਮਹਿਕਮਾ ਹੈ, ਹੋਰ ਅਨੇਕਾਂ ਮਹਿਕਮੇ ਨੇ। ਜਿਵੇਂ ਸਰਕਾਰ ਆਪਣੇ ਮਹਿਕਮਿਆਂ ਤੋਂ ਸਿੱਧ ਹੁੰਦੀ ਹੈ, ਤਿਵੇਂ ਸ਼੍ਰੀ ਵਾਹਿਗੁਰੂ ਜੋ ਵੱਡੀ ਸਰਕਾਰ ਹੈ ਨਾ, ਸਿਰ ਸ਼ਾਹਾਂ ਦਾ ਸ਼ਾਹ ਹੈ, ਉਹ ਵੀ ਆਪਣੇ ਮਹਿਕਮਿਆਂ ਤੋਂ ਹੀ ਪਤਾ ਲੱਗਦਾ। ਪਿਛਲੇ ਦਿਨਾਂ ਵਿੱਚ ਆਪਦੇ ਦਾਸ ਰਹੇ ਆਦਰਯੋਗ ਵੀਰ ਜੀ ਬੈਠੇ ਨੇ, ਸਰ ਗਿਆਨ ਸਿੰਘ ਜੀ, ਜਿਨ੍ਹਾਂ ਨੇ ਆਪ ਪ੍ਰਬੰਧਕ ਸੱਜਣਾ ਨਾਲ ਵਿਚਾਰ ਕਰਕੇ ਜਥੇ ਨੂੰ ਕੋਈ ਸੈਰ ਕਰਾਈ ਅਤੇ ਦਾਰਾ ਸਲਾਮ ਅਤੇ ਅਰੂਸ਼ਾ ਇਸ ਇਲਾਕੇ ਵਿੱਚ ਲਗਾਏ ਅਤੇ ਉੱਥੇ ਸੰਗਤਾਂ ਦੇ ਦੀਦਾਰ ਹੋਏ। ਇੱਕ ਦਿਨ ਆਪਦੇ ਦਾਸ, ਉਹ ਸ਼ਹਿਰ ਦਾ ਨਾਂ ਸ਼ਾਇਦ ਨਮੋਸ਼ੀ ਹੈ ਕਿ ਖਮੋਸ਼ੀ ਕੁਛ ਇੱਦਾਂ ਦਾ, ਉੱਧਰ ਨੂੰ ਆ ਰਿਹਾ ਸੀ ਗੱਡੀਆਂ 'ਤੇ ਚੜ੍ਹ ਕੇ, ਮੋਸ਼ੀ ਆ ਰਿਹਾ ਸੀ ਤਾਂ ਇੱਕ ਬੜਾ ਗਗਨ ਚੁੰਮਾ ਪਹਾੜ ਵੇਖਿਆ ਜਿਹਦੇ 'ਤੇ ਬਰਫ਼ ਪਈ ਹੋਈ,
ਕਿਲਮਨਜਾਰੋ,
ਅਤੇ ਉਸ ਉੱਤੇ ਧੁੱਪ ਪਵੇ, ਅਜਬ ਨਜ਼ਾਰਾ, ਕਮਾਲ ਦੀ ਬਿਊਟੀ, ਨੇਚਰ ਦਾ ਇੱਕ ਨਾਚ ਹੋਵੇ ਉੱਥੇ, ਕਮਾਲ। ਅਤੇ ਫਿਰ ਦਿਲ ਵਿੱਚ ਆਇਆ ਅਤੇ ਮਨੁੱਖ ਨੇ ਤਾਂ ਅੱਜ ਇਹ ਕੰਮ ਸ਼ੁਰੂ ਕੀਤਾ ਹੈ ਵਾਟਰ ਵਰਕਸ ਦਾ, ਇਹ ਕੀ ਹੈ, ਹਵਾ ਦੀ ਠੰਡ ਨਾਲ ਪਾਣੀ ਉੱਥੇ ਜੰਮ ਗਿਆ ਅਤੇ ਜਿਸ ਵੇਲੇ ਉਹਨੂੰ ਧੁੱਪ ਲੱਗੇਗੀ ਉਹ ਪਿਘਲ ਜਾਏਗਾ। ਪਰਮੇਸ਼ੁਰ ਦੇ ਮਨ 'ਚ ਆਇਆ ਅਤੇ ਆਪਣੀ ਰਚਨਾ ਨੂੰ ਮੈਂ ਪਾਣੀ ਪਹੁੰਚਾਉਣਾ ਹੈ, ਮੇਰਾ ਹੀ ਕੰਮ ਹੈ ਨਾ, ਪਵਨ ਗੁਰੂ ਪਾਣੀ ਪਿਤਾ, ਪਰਮੇਸ਼ੁਰ ਨੇ ਕਿਹਾ ਦਾਤ ਦੇਣੀ ਹੈ, ਪਰ ਇੱਥੇ ਮੈਂ ਵਾਟਰ ਵਰਕਸ ਬਣਾ ਲੈਂਦਾ, ਪਹਾੜਾਂ 'ਤੇ ਬਰਫ਼ ਪਈ ਉਹ ਕੀ ਹੈ, ਰੱਬ ਦੇ ਵਾਟਰ ਵਰਕਸ ਨੇ, ਹੌਲੀ ਹੌਲੀ ਨਾਲਿਆਂ ਨਦੀਆਂ ਵਿੱਚ ਢਲਟਾ ਲਾਉਂਦੇ ਨੇ, ਮਨੁੱਖੋ ਤੋਂ ਕੰਮ ਲੈਂਦਾ, ਅਸੀਂ ਆ ਛੋਟੇ ਜਿਹਾ ਬਣਾ ਕੇ ਮਿਉਂਦੇ ਨਹੀਂ ਹਨ ਅਤੇ ਸਾਡੇ ਸ਼ਹਿਰ 'ਚ ਐਡਾ ਵਾਟਰ ਵਰਕਸ ਹੈ। ਪਰਮੇਸ਼ੁਰ ਨੇ ਪਰਬਤਾਂ ਦੀਆਂ ਚੋਟੀਆਂ ਪਾਣੀ ਦੇ ਨਾਲ ਜਮਾ ਕੇ ਪਾਣੀ ਨੂੰ ਵਾਟਰ ਵਰਕਸ ਬਣਾਏ ਹੋਏ ਨੇ, ਦੁਨੀਆ ਰੰਗ ਪੈਮਾਣ ਦੀ, ਦਰਿਆਵਾਂ 'ਚ ਆਉਂਦਾ, ਖੇਤੀਆਂ ਉਪਜਦੀਆਂ, ਅਸੀਂ ਪੀਂਦੇ ਹਾਂ, ਇਹ ਰੱਬ ਦੇ ਵਾਟਰ ਵਰਕਸ ਹੈ, ਮਹਿਕਮਾ ਨਹੀਂ ਤਾਂ ਹੋਰ ਕੀ ਹੈ। ਹੁਣ ਹੋਰ ਦੇਖਣ ਵਿੱਚ ਆਉਂਦਾ ਹੈ, ਕੋਈ ਪਸ਼ੂ ਮਰ ਜਾਏ, ਅਸੀਂ ਕੱਲ੍ਹ ਸਫ਼ਰ ਕਰਦੇ ਆ ਰਹੇ ਸਾਂ ਅਤੇ ਰਾਹ ਵਿੱਚ ਕਈ ਜੰਗਲੀ ਜਾਨਵਰ ਮਰੇ ਹੋਏ, ਉੱਥੇ ਇੱਲਾਂ ਬੈਠੀਆਂ, ਗਿੱਧਾਂ ਬੈਠੀਆਂ, ਕਾਂ ਬੈਠੇ, ਹੋਰ ਕਈ ਜਾਨਵਰ ਬੈਠੇ, ਉਹਨੂੰ ਖਾਈ ਜਾਣ, ਮੱਖੀਆਂ ਹਨ, ਮੱਛਰ ਹੈ, ਇਹ ਕੀ ਹੈ, ਕੁਦਰਤ ਦਾ ਸਫਾਈ ਦਾ ਮਹਿਕਮਾ, ਹੋਰ ਕੀ, ਨਹੀਂ ਤਾਂ ਮਨੁੱਖ ਜੀ ਨਾ ਸਕੇ। ਜਿਵੇਂ ਕੋਈ ਸਰਕਾਰ ਆਪਣੇ ਮਹਿਕਮਿਆਂ ਤੋਂ ਪ੍ਰਗਟ ਹੁੰਦੀ ਹੈ, ਉਹਦਾ ਹੱਥ ਨਹੀਂ ਲਾਇਆ ਜਾ ਸਕਦਾ ਅਤੇ ਆਹ ਸਰਕਾਰ ਹੈ, ਉਹ ਆਪਣੇ ਮਹਿਕਮਿਆਂ ਤੋਂ ਸਿੱਧ ਹੁੰਦੀ ਹੈ, ਅਤੇ ਮੇਰਾ ਵਾਹਿਗੁਰੂ ਵੀ ਆਪਣੇ ਮਹਿਕਮਿਆਂ ਤੋਂ ਸਿੱਧ ਹੁੰਦਾ ਹੈ। ਕਿਤੇ ਪੜ੍ਹਨ ਦਾ ਯਤਨ ਕਰੀਏ, ਨੇਚਰ ਸਟੱਡੀ ਕਰੀਏ, ਉੱਥੋਂ ਹੀ ਪਤਾ ਲੱਗ ਜਾਵੇਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਅਤੇ ਤੇਰੇ ਆਪਣੇ ਚੋਜ ਨੇ, ਹੇ ਕਰਤਾਰ ਸੋ ਕਰਤਾ, ਹਾਂ ਜਿਨ ਕਰਤੇ ਕਰਨਾ ਕੀਆ, ਇਹ ਸਾਰੀ ਰਚਨਾ ਬਣਾ ਕੇ ਇਹਦੀ ਚਿੰਤਾ ਵੀ ਵਾਹਿਗੁਰੂ ਨੂੰ ਹੀ ਹੈ। ਗੁਰੂ ਮਹਾਰਾਜ ਇਸ ਸ਼ਲੋਕ ਵਿੱਚ ਕਹਿੰਦੇ ਨੇ, ਤੱਟਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਪੰਡਾਂ ਅੰਡਜ ਜੇਰਜ ਉਤਪਜਾਂ ਖਾਣੀ ਸੇਤ ਜਾਂ ਸੋ ਮਿਤ ਜਾਣੇ ਨਾਨਕਾ ਸਰਾਂ ਮੇਰਾ ਜਨਤਾ। ਇਹਨਾਂ ਜਨਤਾ ਦੀ, ਸਰਾਂ ਮੇਰਾ ਦੀ, ਮਿਤ ਨੂੰ ਤਾਂ ਉਹ ਬਣਾਉਣ ਵਾਲਾ ਹੀ ਜਾਣ ਸਕਦਾ ਹੈ, ਮਨੁੱਖ 'ਚ ਕੀ ਤੌਫੀਕ ਹੈ, ਅੰਤ ਕਾਰਨ ਕੇਤੇ ਬਿਲ ਲਾਏ। ਮਨੁੱਖ ਜਦੋਂ ਥੋੜ੍ਹਾ ਜਿਹਾ ਪੜ੍ਹ ਜਾਂਦਾ ਹੈ, ਇਹਦਾ ਦਿਮਾਗ ਰੌਸ਼ਨ ਹੁੰਦਾ ਹੈ, ਤਾਂ ਇਹ ਸਵਾਲ ਹੀ ਇਹਦੇ ਇੱਦਾਂ ਦੇ ਹੁੰਦੇ ਨੇ, ਰੱਬ ਕਿਸੇ ਵੇਖਿਆ ਹੈ, ਹੋਰ ਇੱਦਾਂ ਦੀਆਂ ਗੱਲਾਂ ਕਰਦਾ। ਇਹ ਜੇ ਕੋਈ ਗੱਲ ਕਰੇ ਤਾਂ ਰੱਬ ਦੇ ਅੰਤ ਪਾਉਣ ਨੂੰ, ਸਾਇੰਸਦਾਨ ਅੰਤ ਪਾਉਣ ਨੂੰ ਫਿਰ ਜਾਂਦੇ ਨੇ, ਪਰ ਗੁਰੂ ਨਾਨਕ ਦੇਵ ਜੀ ਨੇ ਤਾਂ ਇੱਕੋ ਮੁਕਾਈ ਹੈ ਕਿ ਅੰਤ ਕਾਰਨ ਕੇਤੇ ਬਿਲ ਲਾਹੇ, ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾ। ਤੋ ਗੁਰੂ ਸਾਹਿਬ ਜੀ ਕਹਿੰਦੇ ਨੇ, ਸੋ ਮਿਤ ਜਾਣੇ ਨਾਨਕਾ ਸਰਾਂ ਮੇਰਾ ਜਨਤਾ। ਅੱਗੇ ਤੁਕ ਲਿਖਦੇ ਨੇ, ਨਾਨਕ ਜੰਤ, ਉਸ ਵਾਹਿਗੁਰੂ ਦੀ ਕੈਸੀ ਵਡਿਆਈ ਹੈ ਕਿ ਸਾਰੀ ਰਚਨਾ ਨੂੰ ਪੈਦਾ ਕਰਕੇ ਇਹਦੀ ਸੰਭਾਲ ਵੀ ਆਪ ਹੀ ਕਰਦਾ ਹੈ, ਇਹਨੂੰ ਸੰਭਾਲਦਾ ਵੀ ਆਪ ਹੈ। ਆ ਜੰਗਲਾਂ ਵਿੱਚ 100-100 ਹਾਥੀ ਦੀ ਡਾਰ ਫਿਰਦੀ ਹੈ, ਉਹਨੂੰ ਕਿਹੜਾ ਲੰਗਰ ਬਣਾ ਕੇ ਛਕਾਉਂਦਾ ਹੈ, ਕੌਣ ਉਹਨੂੰ ਸੰਭਾਲਦਾ ਹੈ। ਤੋ ਚੀਤੀ ਤੋਂ ਲੈ ਕੇ ਬ੍ਰਹਮਾ ਤੱਕ ਸਾਰੀ ਰਚਨਾ ਨੂੰ ਮੇਰਾ ਵਾਹਿਗੁਰੂ ਆਪ ਹੀ ਬਣਾਉਂਦਾ ਅਤੇ ਆਪ ਹੀ ਸੰਭਾਲ ਕਰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ,
ਨਾਨਕ ਜਨਤੇ ਉਪਾਏ,
ਵਾਰੀ ਇਨਸਾਨ ਨੂੰ ਇਹ ਸ਼ੱਕ ਹੁੰਦੀ ਹੈ ਕਿ ਫਲਾਨੇ ਨੂੰ ਮੈਂ ਪਾਲ ਰਿਹਾ ਹਾਂ, ਮੈਂ ਉਹਦਾ ਰੋਜ਼ੀ ਦੇਂਦਾ ਹਾਂ, ਮੈਂ ਉਹਦੀ ਵੱਲ ਹੱਥ ਨਾ ਵਧਾਵਾਂ ਅਤੇ ਕਿਵੇਂ ਉਹਦਾ ਚੱਲੇ। ਪਰ ਮਹਾਂਪੁਰਸ਼ ਇੱਕ ਜਗ੍ਹਾ ਇੱਕ ਦਰਵੇਸ਼ਾਂ ਨੇ ਸਾਖੀ ਲਿਖੀ ਆ, ਉਹ ਕਹਿੰਦੇ ਨੇ ਕਿ ਕੋਈ ਇਨਸਾਨ ਇੱਕ ਘੋੜੇ 'ਤੇ ਚੜ੍ਹਿਆ, ਪਹਾੜੀ ਰਾਹ 'ਤੇ ਜਾ ਰਿਹਾ ਸੀ। ਪਹਾੜੀ ਰਾਹ ਮੈਦਾਨੀ ਰਾਹ ਨਾਲੋਂ ਔਖਾ ਹੁੰਦਾ, ਉਖੇੜਾ ਹੁੰਦਾ। ਘੋੜੇ ਦੇ ਉੱਤੇ ਚੜ੍ਹਿਆ ਹੋਇਆ ਇੱਕ ਮੁਸਾਫਰ ਪਹਾੜੀ ਰਸਤਾ ਤੈਅ ਕਰ ਰਿਹਾ ਸੀ, ਅਤੇ ਇੱਕ ਹੋਰ ਗੱਲ, ਰਾਹ ਵੀ ਵਿਖੜਾ, ਇਹ ਇਨਸਾਨ ਵੀ ਘੋੜੇ ਦੀ ਪਿੱਠ ਉੱਤੇ, ਅਤੇ ਫਿਰ ਇੱਕ ਬੜੀ ਭਾਰੀ ਪੰਡ ਉਹਨੇ ਆਪਣੇ ਸਿਰ ਉੱਤੇ ਚੱਕੀ ਹੋਈ ਸਵਾਰ ਨੇ, ਬੋਝਲ ਪੰਡ ਸਵਾਰ ਦੇ ਸਿਰ ਉੱਤੇ, ਅਤੇ ਸਵਾਰ ਘੋੜੇ ਉੱਤੇ, ਅਤੇ ਘੋੜਾ ਵਿਖੜੇ ਰਾਹ ਤੁਰਿਆ ਜਾਵੇ ਪਹਾੜੇ। ਇੱਕ ਦਾਨਾ ਪੁਰਸ਼ ਅੱਗਿਓਂ ਆਇਆ, ਉਹਨੇ ਕਿਹਾ, ਸੋਹਣਿਆ ਮਿੱਤਰਾ ਸੱਜਣਾ ਭਾਈ, ਇਹ ਮੈਂ ਕਦੀ ਦੇਖਿਆ ਨਹੀਂ ਜਿਵੇਂ ਤੈਨੂੰ ਵੇਖਿਆ। ਉਹਨੇ ਕਿਹਾ, ਕਿਹੜੀ ਗੱਲ, ਘੋੜੇ 'ਤੇ ਚੜ੍ਹਿਆ ਬੰਦਾ ਨਹੀਂ ਕਦੀ ਵੇਖਿਆ? ਅਖੇ ਇਹ ਤਾਂ ਵੇਖਿਆ, ਅਤੇ ਫਿਰ ਨਵੀਂ ਗੱਲ ਕੀ ਵੇਣਾ? ਉਹ ਕਹਿੰਦਾ, ਬੰਦਾ ਤਾਂ ਘੋੜੇ 'ਤੇ ਚੜ੍ਹਿਆ ਵੇਖਿਆ, ਪਰ ਇਹ ਤੂੰ ਪੰਡ ਸਿਰ 'ਤੇ ਰੱਖੀ ਹੋਈ ਹੈ, ਇਹਨੂੰ ਘੋੜੇ 'ਤੇ ਰੱਖ ਲੈ, ਇਹ ਤਾਂ ਅੱਗੇ ਵਿਖੜੇ ਰਾਹ ਜਾਂਦਾ ਹੈ। ਇੱਕ ਤੂੰ ਉੱਤੇ ਬੈਠਾ ਹੈ, ਭਾਰਾ ਹੈ ਤੇਰਾ, ਭਾਰ ਹੈ ਤੇਰਾ, ਅਤੇ ਪੰਡ ਇਹ ਘੋੜੇ ਉੱਤੇ ਹੀ ਰੱਖ ਲੈ। ਉਹ ਆਖਣ ਲੱਗਾ, ਮੈਂ ਇਹਦੇ 'ਤੇ ਤਰਸ ਕਰ ਰਿਹਾ ਹਾਂ, ਮੈਨੂੰ ਰਹਿਮ ਆ ਰਿਹਾ ਹੈ ਘੋੜੇ 'ਤੇ, ਕਿਉਂਕਿ ਚੜ੍ਹਾਈ ਚੜ੍ਹ ਰਿਹਾ ਹੈ, ਜ਼ਿਗ ਜ਼ੈਗ ਨੇ, ਵਿੰਗ ਟੇਢ ਹੈ, ਪਹਾੜੀ ਰਾਹ ਬੜਾ ਵਿਖੜਾ ਹੈ, ਅਤੇ ਰਾਹ ਵੀ ਬੜਾ ਤੰਗ ਹੈ, ਇਹ ਤੰਗ ਰਾਹ ਵਿੱਚ ਹੀ, ਅਤੇ ਹਾਂ ਪਹਾੜੀ 'ਤੇ ਚੜ੍ਹ ਰਿਹਾ ਹੈ, ਅਤੇ ਮੈਨੂੰ ਇਹਦੇ 'ਤੇ ਤਰਸ ਆਇਆ ਹੈ, ਮੈਂ ਇਹਦਾ ਭਾਰ ਵੰਡਾਇਆ ਹੋਇਆ ਹੈ, ਜੇ ਮੂਹਰੇ ਰੱਖਾਂ ਤਾਂ ਇਹਨੂੰ ਭਾਰ ਲੱਗੇ। ਉਹ ਕਹਿੰਦਾ, ਵਾਹ ਬਈ ਵਾਹ, ਜੇ ਮੂਹਰੇ ਰੱਖੇ ਤਾਂ ਵੀ ਘੋੜੇ 'ਤੇ, ਅਤੇ ਹੁਣ ਤੂੰ ਸਮਝਦਾ ਕਿ ਭਾਰ ਤੇਰੇ ਉੱਤੇ ਹੈ। ਤਾਂ ਐਨ ਇਸੇ ਤਰ੍ਹਾਂ ਭਾਰ ਦੋਹਾਂ ਹਾਲਤਾਂ 'ਚ ਜਿਵੇਂ ਘੋੜੇ 'ਤੇ ਰਹਿੰਦਾ ਹੈ, ਫਰਕ ਇੰਨਾ ਪੈਂਦਾ ਹੈ ਕਿ ਹੰਕਾਰੀ ਆਦਮੀ ਗੱਟ ਅਪਣਾ ਲੈਂਦਾ ਆਪਣਾ। ਇੱਦਾਂ ਕਈ ਵਾਰੀ ਮਨੁੱਖ ਭਾਰ ਸਾਰਾ ਦੋਹਾਂ ਹਾਲਤਾਂ ਵਿੱਚ, ਜੇ ਇਨਸਾਨ ਕਹੇ ਤਾਂ ਮੈਂ ਚੱਕਿਆ ਹੈ, ਤਾਂ ਵੀ ਰੱਬ ਨੇ ਚੱਕਿਆ ਹੈ, ਅਤੇ ਜੇ ਕਹੇ ਪਰਮੇਸ਼ੁਰ ਤੇਰੀ ਬਰਕਤ ਦੇ ਨਾਲ ਮੇਰੇ ਹੱਥ ਕੰਮ ਕਰਦੇ ਨੇ, ਸਰੀਰ ਕੰਮ ਕਰਦਾ ਹੈ, ਦਿਮਾਗ ਤੇਰਾ ਦਿੱਤਾ ਹੈ, ਜੇ ਫੇਲ ਹੋ ਜਾਏ। ਦੁਨੀਆ ਦੇ ਬੜੇ ਬੜੇ ਫਿਲਾਸਫਰ ਕਾਗਜ਼ 'ਤੇ ਲੀਰਾਂ ਚੁੱਕਦੇ ਢੇਰਾਂ ਤੋਂ ਦਾਸ ਨੇ ਦੇਖੇ ਨੇ, ਇੱਕ ਦੋ ਪਾਗਲਖਾਨਿਆਂ ਵਿੱਚ ਜਾਣ ਦਾ ਇਤਫਾਕ ਬਣਿਆ ਹੈ, ਅਤੇ ਇੱਕ ਡਾਕਟਰ ਵਿਦਿਆ ਸਾਗਰ ਜੀ ਅੰਮ੍ਰਿਤਸਰ ਦੇ ਹੋਏ ਨੇ, ਉਹ ਜਾਣ ਕੇ ਪਾਗਲਾਂ ਦੀ ਸੇਵਾ ਵਲੰਟੀਅਰ ਕਰਦੇ ਹੁੰਦੇ ਸੀ ਆਪਣੇ ਆਪ ਨੂੰ, ਬੜੇ ਮਹਾਂਪੁਰਸ਼ ਹੋਏ ਨੇ, ਅਤੇ ਕਈ ਵਾਰੀ ਇਤਫਾਕ ਬਣਿਆ ਰਾਂਚੀ ਬਿਹਾਰ ਵਿੱਚ ਅੰਮ੍ਰਿਤਸਰ ਪਾਗਲਖਾਨੇ ਜਾਣ ਦਾ, ਅਤੇ ਉਹ ਡਾਕਟਰ ਸਾਹਿਬ ਦੇ ਚਪੇੜ ਵੀ ਮਾਰ ਦਿੰਦੇ ਸਨ, ਪਾਗਲ ਅਤੇ ਗੁੱਸਾ ਕਾਹਦਾ, ਬਾਬੇ ਨਾਨਕ ਦੇ ਨਹੀਂ ਠੁੱਡਾ ਮਾਰ ਦਿੱਤਾ ਇੱਕ ਮਜ਼ਹਬੀ ਪਾਗਲ ਨੇ, ਤੂੰ ਕਿਹੜਾ ਹੋਏ, ਰੱਬ ਦੇ ਘਰ ਵੱਲ ਨੂੰ ਪੈਰ ਕਰਕੇ ਪਿਆ ਹੋਇਆ, ਅਤੇ ਠੁੱਡਾ ਮਾਰਿਆ ਬਾਬੇ ਨਾਨਕ ਦੇ, ਜੇ ਦੁਨੀਆ ਨੂੰ ਜਗਾਉਣ ਆਇਆ। ਇੱਥੇ ਵੀ ਉਹਨੇ ਇੱਕ ਤਫਾ ਨਾ ਕੀਤੀ, ਇੱਕ ਠੁੱਡਾ ਮਾਰਿਆ ਵੱਖੀ 'ਚ, ਅਤੇ ਨਾਲੇ ਮੂੰਹੋਂ ਬਦਕਲਾਮੀ ਵੀ ਕੀਤੀ, ਕੌੜ ਕਲਾਮੀ ਵੀ ਕੀਤੀ, ਦੁਸ਼ਨਾਮ ਵੀ ਦਿੱਤੀ, ਅਤੇ ਆਖਣ ਲੱਗਾ, ਕਿਹੜਾ ਸੁੱਤਾ, ਕੁਫਰ ਕੁਫਾਰੀ, ਕੁਫਰ ਕੁਫਾਰੀ ਗਾਲ ਹੀ ਹੈ, ਹੋਰ ਕੋਈ ਦੁਆ ਨਹੀਂ ਹੈ। ਅਤੇ ਪਾਗਲਾਂ ਦੀ ਸੱਟ, ਪਾਗਲਾਂ ਤੋਂ ਠੁੱਡਾ ਖਾ ਕੇ, ਪਾਗਲਾਂ ਦੇ ਕੌੜੇ ਬਚਨ ਸੁਣ ਕੇ ਬਾਬਾ ਨਾਨਕ ਮੁਸਕਰਾ ਰਿਹਾ ਹੈ, ਅਤੇ ਕਹਿੰਦਾ, ਵਾਹਿਗੁਰੂ ਤੂੰ ਇਹਨਾਂ ਨੂੰ ਸਮੱਤ ਦੇ। ਡਾਕਟਰ ਵਿਦਿਆ ਸਾਗਰ ਦੇ ਮੂੰਹ 'ਤੇ ਕਈ ਵਾਰੀ ਨੌਜਵਾਨ ਕੁੜੀਆਂ ਜੋ ਪਾਗਲ ਸਨ ਚੰਡ ਕੱਢ ਕੇ ਮਾਰ ਦਿੰਦੀਆਂ, ਪਰ ਫਿਰ ਵੀ ਉਹਨਾਂ ਨੂੰ ਬੜਾ ਹੀ ਪਿਆਰ ਕਰਦੇ। ਤੋ ਕਹਿਣ ਦਾ ਭਾਵ ਹੈ, ਕਈ ਵਾਰੀ ਅਸੀਂ ਇਸ ਤਰ੍ਹਾਂ ਨਾਲ ਪਾਗਲਪਣ ਵਿੱਚ ਸਮਝਦੇ ਹਾਂ ਕਿ ਸਾਰਿਆਂ ਦਾ ਭਾਰ ਅਸੀਂ ਚੱਕਿਆ, ਸਾਡੇ ਚੱਕਿਆਂ 'ਤੇ ਵੀ ਰੱਬ 'ਤੇ ਭਾਰ ਹੈ, ਅਤੇ ਜੇ ਸਿੱਧੇ ਤੌਰ 'ਤੇ ਅਰਦਾਸ ਕਰੀਏ ਕਿ ਤੇਰੀ ਬਰਕਤ ਅਤੇ ਬਖਸ਼ਿਸ਼ ਨਾਲ ਹੀ ਕੰਮ ਚੱਲਦਾ, ਤਾਂ ਵੀ ਉਹਦੇ 'ਤੇ ਭਾਰ ਹੈ। ਪਰ ਐਵੇਂ ਘੋੜੇ ਵਾਲੇ ਉਸ ਮੁਸਾਫਰ ਦੀ ਬਾਤ ਹੈ, ਚੜ੍ਹਨਾ ਘੋੜੇ 'ਤੇ ਅਤੇ ਪੰਡ ਸਿਰ 'ਤੇ ਰੱਖਿਓ, ਪਰ ਮੈਂ ਘੋੜੇ ਦਾ ਭਾਰ ਵੰਡਾ ਰਿਹਾ, ਇੱਦਾਂ ਦੀ ਗੱਲ ਹੁੰਦੀ। ਦਾਸ ਨੇ ਹੁਣ ਜਿੱਥੇ ਪਹੁੰਚਣਾ ਉੱਥੇ ਨੇੜੇ ਆ ਗਿਆ, ਇਹ ਮੈਂ ਤਮਹੀਦ ਨਹੀਂ ਗੱਲ ਆਖੀ,
10 ਮਿੰਟ
ਚਲੋ ਭਾਵੇਂ 2 ਮਿੰਟ ਰਹਿ ਲੈ। ਤੋ ਸਤਸੰਗ ਜੀ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪੁਰਬ ਸੰਗਤਾਂ ਮਨਾ ਰਹੀਆਂ ਨੇ, ਤੋ ਉਹਨਾਂ ਦੇ ਵਕਤ ਦੀ ਇੱਕ ਗੱਲ ਹੈ। ਗੁਰੂ ਸਾਹਿਬ ਜੀ ਨੇ ਕਦੀ ਪਹਿਲਾਂ ਪਹਿਲ ਇਸ ਜੰਗਲ ਵਿੱਚ ਫਿਰ ਕੇ, ਤੁੰਗ ਦੇ ਇਲਾਕੇ 'ਤੇ ਇਸ ਜੰਗਲ ਵਿੱਚ ਫਿਰ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਇੱਕ ਜਗ੍ਹਾ ਆਸਣ ਲਾਏ ਸਨ, ਬੈਠੇ ਸਨ। ਇੱਥੇ ਬੈਠਣ ਤੋਂ ਬਾਅਦ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਪੁਰਖਾ। ਗੁਰੂ ਸਾਹਿਬ ਜੀ ਜੇਠਾ ਜੀ ਨੂੰ ਪੁਰਖਾ ਕਹਿੰਦੇ ਹੁੰਦੇ ਸਨ। ਹਰ ਕੇ ਜਨ ਸਤਿਗੁਰ ਸਤਿਪੁਰਖਾ ਦਿਨੋਂ ਕਰੋ ਗੁਰਪਾ। ਪੁਰਖਾ ਇਹ ਉਹ ਥਾਂ ਹੈ ਜਿੱਥੇ ਇੱਕ ਵਾਰੀ ਬਾਬਾ ਨਾਨਕ ਦੇ ਭਾਈ ਮਰਦਾਨੇ ਨੂੰ ਲੈ ਕੇ ਇੱਥੋਂ ਦੀ ਲੰਘੇ ਸਨ ਅਤੇ ਇਸ ਜਗ੍ਹਾ ਬੈਠੇ। ਮਰਦਾਨੇ ਨੂੰ ਕਹਿੰਦੇ ਰਬਾਬ ਖੋਲ, ਜੰਗਲੀ ਇਕਾਂਤ ਹੈ, ਸ਼ਾਂਤ ਵਾਤਾਵਰਨ ਹੈ, ਕੁਦਰਤ ਦਾ ਬੜਾ ਮੰਜ਼ਰ ਹੈ ਅਤੇ ਇਸ ਕੁਦਰਤ ਦੀ ਬੁੱਕਲ ਵਿੱਚ ਬੈਠ ਕੇ ਕਾਦਰ ਨੂੰ ਸਲਾਹ ਲਈਏ ਜ਼ਰਾ। ਬਲਿਹਾਰੀ ਕੁਦਰਤ ਵਸਿਆ ਇੱਥੇ ਗਾਇਆ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਇਸ ਤਰ੍ਹਾਂ ਨਾਲ ਪੁਰਖਾ ਇੱਥੇ ਬਾਬੇ ਨਾਨਕ ਨੇ ਵੱਡੇ ਬਾਬਿਆਂ ਨੇ ਸ਼ਬਦ ਕੀਰਤਨ ਕੀਤਾ ਅਤੇ ਮਰਦਾਨੇ ਆਖਿਆ ਮਹਾਰਾਜ ਜਿਸ ਵੇਲੇ ਤੋਂ ਜੰਗਲ 'ਚ ਦਾਖਲ ਹੋਏ ਹਾਂ ਇਸੇ ਤਰ੍ਹਾਂ ਦਾ ਜੰਗਲ ਪਿੱਛੇ ਸੀ, ਇੱਦਾਂ ਦਾ ਮੈਨੂੰ ਅੱਗੇ ਦੀਦਾ ਹੈ, ਇੱਦਾਂ ਦਾ ਸੱਜੇ ਖੱਬੇ ਦੀਦਾ ਹੈ, ਇੱਥੇ ਕਿਉਂ ਬੈਠੇ ਹੋ ਆਪ? ਮਹਾਰਾਜ ਨੇ ਕਿਹਾ ਕਦੀ ਸਮਾਂ ਆਵੇਗਾ ਇਹ ਜਗ੍ਹਾ ਮੁਕਤ ਭੁਗਤ ਦੀ ਦਾਤੀ ਹੋਵੇਗੀ, ਇੱਥੇ ਜੋ ਸ਼ੁੱਧ ਮਨ ਨਾਲ ਸ਼ੁੱਧ ਵਿਚਾਰ ਨਾਲ ਇੱਕ ਸੁਰ ਹੋ ਕੇ ਇੱਕ ਚਿੱਤ ਇੱਕ ਮਨ ਹੋ ਕੇ ਜੋ ਇੱਥੇ ਆਰਾਧਨਾ ਕਰੇਗਾ ਅਰਦਾਸ ਕਰੇਗਾ ਉਹ ਪੂਰੀਆਂ ਹੋਇਆ ਕਰਨਗੀਆਂ। ਤੂੰ ਇੱਥੇ ਕੀਰਤਨ ਕੀਤਾ ਹੈ, ਇਹ ਧਰਤੀ ਬੜੀ ਭਾਗਵੰਤ ਹੈ ਅਤੇ ਪੁਰਾਣੇ ਯੁੱਗਾਂ ਤੋਂ ਵੀ ਇੱਦਾਂ ਦੀ। ਇਉਂ ਮਹਿਰਮ ਗੁਰੂ ਨੇ ਆਖਿਆ ਪੁਰਖਾ ਇਹ ਧਰਤੀ ਬੜੇ ਭਾਗਾਂ ਵਾਲੀ ਹੈ। ਇਹ ਕਹਿ ਕੇ ਗੁਰੂ ਅਮਰਦਾਸ ਜੀ ਜੇਠਾ ਜੀ ਨੂੰ ਲੈ ਕੇ ਚਲੇ ਗਏ ਅਤੇ ਫਿਰ ਚਲੇ ਗਏ। ਨੀਵਾਂ ਜਿਹਾ ਥਾਂ ਸੀ ਅਤੇ ਫਿਰ ਨਾ ਹੋਈ ਇਹਦੀ ਸੰਭਾਲ। ਨੀਵੇਂ ਥਾਂ ਵਿੱਚ ਇੱਧਰੋਂ ਉੱਧਰੋਂ ਪਾਣੀ ਇਕੱਠਾ ਹੋ ਕੇ ਆ ਜਾਂਦਾ ਸੀ, ਜਿਵੇਂ ਆਉਂਦਾ ਹੈ ਕਿਸੇ ਪੌਂਡ ਅੰਦਰ, ਜੌਹੜ ਅੰਦਰ, ਛੱਪੜ ਅੰਦਰ। ਫਿਰ ਪਾਣੀ ਸੁੱਕ ਗਿਆ ਜਾਂ ਥੋੜ੍ਹੇ ਤੋਂ ਥੋੜ੍ਹਾ ਰਹਿ ਗਿਆ, ਜੰਗਲ ਫਿਰ ਫੁੱਟ ਪਿਆ, ਫੁੱਲ ਪਿਆ। ਇਹਦੇ ਇਰਦ ਗਿਰਦ ਕੁਝ ਦੂਰ ਦੂਰ ਪਿੰਡ ਵੀ ਸਨ, ਤੁੰਗ ਵਗੈਰਾ, ਤੋਖੈ, ਸੁਲਤਾਨ ਪਿੰਡ ਦੁਆਰ ਵਗੈਰਾ, ਇਸ ਤਰ੍ਹਾਂ ਦੇ ਪਿੰਡ ਸਨ। ਕਰਤਾਰ ਦੇ ਰੰਗ ਬੜੇ ਨਿਆਰੇ ਨੇ, ਭਰੇ ਹੋਏ ਇੱਕ ਘਰ ਵਿੱਚ ਨਰੀਨਾ ਔਲਾਦ ਨਾ ਪੈਦਾ ਹੋਈ। ਇੱਕ ਅਮੀਰ ਆਦਮੀ ਹੈ, ਮੁਗਲਾਂ ਦਾ ਇਹ ਇੱਕ ਕਿਸਮ ਦਾ ਰਾਜਾ ਹੀ ਹੈ, ਸਾਰੇ ਪਰਗਣੇ ਦਾ ਮਾਮਲਾ ਉਗਰਾਉਂਦਾ ਹੈ ਅਤੇ ਹਕੂਮਤ ਵੱਲੋਂ ਇਹਨੂੰ ਹੈ ਕਿ ਸਾਰੇ ਪਰਗਣੇ ਦਾ ਮਾਮਲਾ ਤੈਨੂੰ ਦਿੱਤਾ। ਇਹ ਬੜਾ ਇੱਕ ਕਾਰਦਾਰ ਬੰਦਾ ਹੈ ਪਰ ਸੁਭਾਅ ਦਾ ਹੰਕੜਬਾਜ਼, ਜਿਵੇਂ ਹੁੰਦੇ ਨੇ ਮਾਇਆਧਾਰੀ, ਹੰਕਾਰੀ, ਰੱਬ ਤੋਂ ਮੁਨਕਰ, ਇਸ ਤਬੀਅਤ ਦਾ ਬੰਦਾ ਅਤੇ ਲਚਕਣਾ ਇਹਦੇ ਜੀਵਨ ਅੰਦਰ ਰੱਤੀ ਭਰ ਗਈ। ਆਕੜ ਵਾਲਾ, ਹੰਕਾਰ ਵਾਲਾ, ਹੋਮੇ ਦਾ ਮਾਰਿਆ ਹੋਇਆ। ਤਾਂ ਜਦੋਂ ਕੋਈ ਇਹਦਾ ਮਿੱਤਰ ਪਿਆਰਾ ਇਹਨੂੰ ਆਖੇ ਅਤੇ ਦੁਨਿਆਵੀ ਦਾਤ ਤਾਂ ਤੇਰੇ ਕੋਲ ਬੜੀ ਕਿਸਮ ਦੀ ਹੈ ਪਰ ਤੇਰੇ ਘਰ ਪੰਜ ਧੀਆਂ ਹੀ ਹੋਈਆਂ ਨੇ, ਪੁੱਤਰ ਨਾ ਹੋਇਆ ਕੋਈ, ਅਤੇ ਤੋਂ ਬਾਅਦ ਕੌਣ ਸੰਭਾਲੇਗਾ? ਇੱਦਾਂ ਦੀਆਂ ਗੱਲਾਂ ਡਰਦੇ ਡਰਦੇ ਕਈ ਮਿੱਤਰ ਕਹਿਆ ਕਰਨ ਅਤੇ ਇਹਦੇ ਕੋਈ ਨਰੀਨਾ ਔਲਾਦ ਨਾ ਹੋਈ। ਚਾਰ ਧੀਆਂ ਦੇ ਰਿਸ਼ਤੇ ਇਹਨੇ ਚੰਗੇ ਚੰਗੇ ਘਰੀਂ ਕੀਤੇ ਅਤੇ ਬੜਾ ਹੀ ਦਾਜ ਦਾਉਣ ਦਿੱਤਾ। ਧਾਂਕਾਂ ਬੈਠ ਗਈਆਂ, ਧੁੰਮਾਂ ਬੈਠ ਗਈਆਂ, ਕਿਉਂਕਿ ਇੱਕ ਰਾਜਾ ਸੀ। ਇਸ ਦੇ ਪਿੰਡ ਦਾ ਨਾਂ ਚੀਨਾ ਪੱਤੀ ਸੀ, ਚੀਨਾ ਪੱਤੀ, ਚੀਨਾ ਪੱਤੀ। ਕਦੀ ਪਿਛਲੇ ਇਤਿਹਾਸ ਵਿੱਚ ਆਉਂਦਾ ਹੈ ਕਿ ਚੀਨ ਮੁਲਕ ਦਾ ਇੱਕ ਸ਼ਹਿਜ਼ਾਦਾ ਫਿਰਦਾ ਫਿਰਾਂਦਾ ਇਸ ਇਲਾਕੇ ਵਿੱਚ ਆਇਆ, ਪਸੰਦ ਆਇਆ ਇਹਨੂੰ, ਕੁਛ ਚਿਰੇ ਨੇ ਇੱਥੇ ਡੇਰਾ ਕੀਤਾ। ਇਸ ਇਲਾਕੇ ਨੂੰ ਲੋਕ ਚੀਨਾ ਪੱਤੀ ਕਹਿਣ ਲੱਗ ਪਏ। ਫਿਰ ਉਹ ਚਲਿਆ ਗਿਆ ਜਾਂ ਮਰ ਗਿਆ, ਚੋਖਾ ਚਿਰ ਇਸ ਇਲਾਕੇ ਦਾ ਨਾਂ ਚੀਨਾ ਪੱਤੀ ਪਿਆ ਰਿਹਾ। ਦੇਰ ਨਾਲ ਚੀਨਾ ਲੈ ਗਿਆ ਅਤੇ ਇਹਨੂੰ ਪੱਤੀ ਕਹਿੰਦੇ ਰਹੇ ਅਤੇ ਪੱਤੀ ਬਦਲ ਬਦਲ ਕੇ ਪੱਟੀ ਵਿੱਚ ਬਦਲ ਗਿਆ। ਇਹ ਪੱਟੀ ਕਸਬਾ ਹੈ, ਪੱਟੀ ਮਾਝੇ ਦੇ ਵਿਚਕਾ। ਪੱਟੀ ਦਾ ਇਹ ਕਾਰਦਾਰ, ਪੱਟੀ ਦਾ ਇਹ ਰਾਜਾ ਬੜਾ ਹੀ ਅਮੀਰ ਹੈ ਅਤੇ ਜਿਹੋ ਜਿਹਾ ਸੁਭਾਅ ਹੈ ਉਹ ਦਾਸ ਨੇ ਆਪਣੇ ਸਾਹਮਣੇ ਬਿਆਨ ਕੀਤਾ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕਿ ਧਨ ਭੂਮਿਕਾ ਜੋ ਕਰੇ ਗੁਮਾਨ, ਜ਼ਮੀਨ ਦਾ ਅਤੇ ਰੁਪਏ ਪੈਸੇ ਦਾ। ਜਿਹੜਾ ਪੁਰਸ਼ ਵੀ ਹੰਕਾਰ ਕਰੇ, ਜਦਕਿ ਅੱਗੇ ਕਈਆਂ ਦੀ ਹੋ ਚੁੱਕੀ ਹੈ, ਅਤੇ ਰੁਪਇਆ ਪੈਸਾ ਪਤਾ ਨਹੀਂ ਕਿਸ ਕਿਸ ਥਾਂ ਤੋਂ ਦਰਿਆ ਦੇ ਪਾਣੀ ਵਾਂਗ ਤੁਰਦਾ ਤੁਰਦਾ ਸਾਡੇ ਕੋਲ ਆਇਆ ਹੈ, ਇਹਦਾ ਗੁਮਾਨ ਕਰਨਾ ਵੀ ਅਜੀਬ ਬਾਤ ਹੈ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਸੁਖਮਨੀ ਸਾਹਿਬ ਗੁਰਬਾਣੀ ਕਹਿੰਦਾ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੋਲ ਕੁਚੋਲਾ। ਇਸ ਪੁਰਸ਼ ਕੋਲ ਦੌਲਤ ਬੜੀ ਹੈ ਪਰ ਕੰਨ ਨਹੀਂ, ਅੱਖਾਂ ਨਹੀਂ। ਇਹਦਾ ਇਹ ਅਰਥ ਨਹੀਂ ਵੀ ਉਹ ਨਾਬੀਨਾ ਸੀ, ਬਲਾਇੰਡ ਸੀ, ਨਹੀਂ। ਅੱਖਾਂ ਹੁੰਦਿਆਂ ਹੀ ਉਹਨੂੰ ਤੱਕਣਾ ਨਹੀਂ ਸੀ ਆਉਂਦਾ, ਕੰਨ ਹੁੰਦਿਆਂ ਹੀ ਕਿਸੇ ਦੀ ਫਰਿਆਦ ਨਹੀਂ ਸੀ ਸੁਣ ਸਕਦਾ, ਤਰਸ ਨਹੀਂ ਸੀ ਇਹਦੇ ਦਿਲ ਵਿੱਚ। ਅਮੀਰ ਬੜਾ ਸੀ, ਚਾਰ ਧੀਆਂ ਇਹਨੇ ਵਿਆਹੀਆਂ ਹੋਈਆਂ, ਅਤੇ ਇਹ ਇੱਕ ਬੇੜੀ ਦੇ ਪੂਰ ਵਾਲੀ ਬਾਤ ਹੋਇਆ ਕਰਦੀ ਹੈ। ਕਦੀ ਕਦੀ ਪਰਿਵਾਰ ਇਕੱਠਾ ਹੁੰਦਾ ਹੈ, ਕਦੀ ਕਦੀ ਕੰਮ ਕਾਜ ਵਿੱਚ ਭਰਾ ਵੀ ਵਿਛੜ ਜਾਂਦੇ, ਅਤੇ ਭੈਣਾਂ ਕੋਈ ਕਿਤੇ ਅਤੇ ਕੋਈ ਕਿਤੇ ਆਪਣੇ ਭਾਗਾਂ ਨਾਲ ਚਲੀਆਂ ਜਾਂਦੀਆਂ। ਕਦੀ ਭਾਵਾਂ ਜ਼ਿੰਦਗੀ ਅੰਦਰ ਸਾਰੇ ਭਰਾ ਇਕੱਠੇ ਹੋਣ ਜਾਂ ਭੈਣਾਂ ਇਕੱਠੀਆਂ ਹੋਣ। ਇਤਫਾਕ ਨਾਲ ਇਹ ਪੱਟੀ ਪਤੀ ਦੀਆਂ ਵਿਆਹੀਆਂ ਹੋਈਆਂ ਸਾਰੀਆਂ ਧੀਆਂ ਘਰ ਆਈਆਂ ਹੋਈਆਂ, ਅਤੇ ਇੱਕ ਇਹਦੀ ਧੀ ਅਣਵਿਆਹੀ ਕੁਵਾਰੀ ਮੁਟਿਆਰ ਸੀ। ਕਈ ਦਿਨ ਤੋਂ ਇਹ ਘਰ ਰਹਿਣ ਅਤੇ ਬਾਬਲ ਦੇ ਸੋਹਲੇ ਗਾਉਣ, ਕਿਉਂਕਿ ਉਹ ਇਹਨਾਂ ਨੂੰ ਮਾਇਆ ਨਾਲ ਨਿਹਾਲ ਕਰਦਾ ਸੀ ਅਤੇ ਬੜਾ ਬੜਾ ਬੰਦਾ ਸੀ। ਕੁਛ ਆਪਣੀਆਂ ਹਾਨਣਾਂ ਨਾਲ ਰਲ ਕੇ ਸਭ ਤੋਂ ਛੋਟੀ ਬੱਚੜੀ ਸੰਗਤ ਵਿੱਚ ਚਲੀ ਗਈ, ਕੁਛ ਸਵਾਦ ਆਇਆ ਫਿਰ ਚਲੀ ਗਈ ਅਤੇ ਫਿਰ ਚਲੀ ਗਈ। ਇੱਕ ਦਿਨ ਗੁਰੂ ਕੀ ਸੰਗਤ ਵਿੱਚ ਇਸ ਸ਼ਬਦ ਦਾ ਕੀਰਤਨ ਹੋ ਰਿਹਾ ਸੀ ਜੋ ਆਪਦੇ ਦਾਸ ਦੇ ਆਪਦੇ ਸਾਹਮਣੇ ਗਾ ਰਹੇ ਨੇ, ਕਿ ਜਿਨ ਕਰਤੇ ਕਰਨਾ ਕੀ ਆ। ਇਹਦੀ ਵਿਆਖਿਆ ਵੀ ਕੀਤੀ ਗ੍ਰੰਥੀ ਸਾਹਿਬਾਂ ਨੇ, ਗਿਆਨੀ ਸਾਹਿਬਾਂ ਨੇ, ਕਿ ਜਿਸ ਪਰਮੇਸ਼ਰ ਨੇ, ਕਰਤਾ ਪੁਰਖ ਨੇ, ਇਹ ਆਪਣੀ ਸਾਰੀ ਕਲਾ ਵਰਤਾ ਕੇ ਜੀਵ ਜੰਤ ਪੈਦਾ ਕੀਤੇ ਨੇ, ਸਭਨਾਂ ਦਾ ਉਹ ਰਾਜ਼ਕ ਹੈ, ਸਭ ਦਾ ਉਹ ਰੋਜ਼ੀ ਦਹਿੰਦਾ ਹੈ, ਰਾਜ਼ਕ ਰਹੀਮ ਹੈ, ਕਿ ਰੋਜ਼ੀ ਰਜ਼ਾਕੇ ਰਹੀਮੇ ਰਹਾਕੇ ਕਿ ਪਾਠ ਬਿਆਮ ਹੈ, ਕਿ ਗੈਬੁਲ ਗੈਬ ਹੈ, ਕਿ ਅਬੁਲ ਗੁਨਾਹ ਹੈ, ਕਿ ਸ਼ਾਨ ਸ਼ਾਨ, ਕਿ ਕਾਰਨ ਕੁਨਿੰਦਾ ਹੈ, ਕਿ ਰੋਜ਼ੀ ਦਹਿੰਦਾ ਹੈ। ਸਭ ਰਚਨਾ ਨੂੰ ਉਹ ਪਰਮੇਸ਼ਰ ਸੰਭਾਲਦਾ। ਕਹਿੰਦੇ ਨੇ ਨਿਰਛਲ ਹਿਰਦਾ ਬੱਚੀ ਦਾ, ਉਸ ਰਾਜੇ ਦੀ ਲੜਕੀ, ਕਾਰਦਾਰ ਦੀ ਲੜਕੀ, ਹੈਂਕੜਬਾਜ਼ ਦੀ ਲੜਕੀ, ਆਪਣੀਆਂ ਸਹੇਲੀਆਂ ਨਾਲ ਰਲ ਕੇ ਆ ਗਈ। ਸਵੱਛ ਹਿਰਦੇ ਉੱਤੇ ਇੱਕੋ ਵਾਰੀ ਠੱਪਾ ਲੱਗ ਗਿਆ, ਵਿਸ਼ਵਾਸ ਦਾ, ਸਿਦਕ ਦਾ, ਭਰੋਸੇ ਦਾ, ਇਮਾਨ ਦਾ, ਵਫਾ ਦਾ, ਪਰਮੇਸ਼ੁਰ ਦੇ ਸਿਦਕ ਦਾ, ਕਿ ਹੇ ਵਾਹਿਗੁਰੂ, ਤੂੰ ਕਿਸ ਤਰ੍ਹਾਂ ਜੀਵ ਜੰਤ ਕੀੜਿਆਂ ਮਕੌੜਿਆਂ ਸਾਰੀ ਰਚਨਾ ਅਤੇ ਇਨਸਾਨਾਂ ਨੂੰ ਪਾਲ ਰਿਹਾ ਹੈ। ਨਿਸ਼ਚੇ 'ਚ ਗੰਢ ਵੱਜ ਗਈ, ਜਿਵੇਂ ਕੋਈ ਬੱਚੇ ਨੂੰ, ਨਿਰਛਲ ਹਿਰਦਾ ਬੱਚਾ ਸਕੂਲੇ ਜਾਵੇ ਅਤੇ ਉਸਤਾਦ ਕਹਿੰਦਾ ਵੀ ਦੋ ਜ਼ਰਬ ਦੋ, ਦੋ ਦੂਣੀ ਚਾਰ ਹੁੰਦੇ ਨੇ, ਮਾਂ ਕਹੇ ਉਹਨੂੰ ਘਰ ਆ ਕੇ ਅਤੇ ਪੰਜ ਹੁੰਦੇ ਹੈ, ਜਾਂ ਪਿਓ ਕਹੇ ਅਤੇ ਤਿੰਨ ਹੁੰਦੇ ਹੈ, ਤਿਲ ਲਾ ਲਓ ਮੰਨੇਗਾ ਨਹੀਂ। ਦੋ ਦੂਣੀ ਨਾ ਪੰਜ ਹੁੰਦੇ, ਨਾ ਚਾਰ,
ਨਾ ਤਿੰਨ,
ਨਾ ਤਿੰਨ, ਦੋ ਦੂਣੀ ਚਾਰ ਹੀ ਹੁੰਦੇ ਨੇ, ਕਿਉਂ? ਉਸਤਾਦ ਨੇ ਮੋਹਰ ਲਾ ਦਿੱਤੀ। ਇਵੇਂ ਕਈ ਵਾਰੀ ਸੰਗਤ ਵਿੱਚ ਮਨ ਐਸਾ ਨਿਰਸੰਕਲਪ ਹੋ ਜਾਂਦਾ ਹੈ, ਨਿਰਵਿਕਲਪ ਹੋ ਜਾਂਦਾ ਹੈ, ਅਤੇ ਕੋਈ ਕੋਈ ਸ਼ਬਦ ਦੀ ਤੁਕੇ ਦਿੱਤੇ ਹੈ ਮੋਹਰ ਵਾਂਗੂ ਸੁਪਤ ਹੋ ਜਾਂਦੀ ਹੈ। ਉਸ ਰਾਜੇ ਦੀ ਸਭ ਤੋਂ ਛੋਟੀ ਕੁਆਰੀ ਬੱਚੀ ਦੇ ਹਿਰਦੇ ਅੰਦਰ ਬਹਿ ਗਿਆ, ਅਤੇ ਪਰਮੇਸ਼ੁਰ ਹੀ ਸਭ ਨੂੰ ਪਾਲਦਾ ਹੈ, ਅਤੇ ਨਿਸ਼ਚਾ ਲੈ ਕੇ ਘਰ ਆ ਗਈ। ਤੁਕ ਫਿਰ ਸੁਣੋ ਹੌਲੀ ਹੌਲੀ, ਸੰਗਤ ਤੋਂ ਘਰ ਤੱਕ ਗਾਉਂਦੀ ਆਈ ਕਿ
ਜਾਣੇ ਨਾਨਕਾ ਜਨਤਾ ਜਨਤਾ
ਇਵੇਂ ਗਾਈ ਜਾਵੇ। ਭੈਣਾਂ ਨੇ ਪੁੱਛਿਆ ਇਹ ਕੀ ਕਹਿੰਦੀ ਹੈ, ਇਹਨੇ ਕਿਹਾ ਸਦਾਕਤ, ਰਿਐਲਿਟੀ, ਹਕੀਕਤ, ਅਸਲੀਅਤ। ਕੀ ਉਹ ਉਸ ਵੇਲੇ ਚਾਰੇ ਰਲ ਕੇ ਗੱਲਾਂ ਕਰ ਰਹੀਆਂ ਸੀ ਅਤੇ ਸਾਡਾ ਬਾਬਲ ਬੜਾ ਹੀ ਦਾਤਾ ਹੈ, ਸਾਨੂੰ ਇੰਨਾ ਕੁਛ ਉਹਨੇ ਦਿੱਤਾ ਹੈ ਕਿ ਸਾਰੇ ਗ੍ਰਾਮਾਂ ਵਿੱਚ ਜਿੱਥੇ ਜਿੱਥੇ ਗਈਆਂ ਕਿਸੇ ਹੋਰ ਉੱਥੇ ਦੀ ਬਹੂ ਬੇਟੀ ਨੂੰ ਇੰਨਾ ਉਹਦੇ ਮਾਂ ਬਾਪ ਨੇ ਦਿੱਤਾ ਨੇ। ਇਹ ਬੜਾ ਦਾਨੀ ਹੈ, ਇਹ ਬੜਾ ਦਾਤਾ ਹੈ ਰੱਬ ਵਾਂਗ, ਇਹ ਤਾਂ ਰੱਬ ਨਾਲੋਂ ਵੀ ਵੱਧ। ਇਹ ਉਹ ਇੱਦਾਂ ਕਰਨ, ਉਹ ਇਹ ਕਹੀ ਜਾਏ। ਉਹਨੇ ਕਿਹਾ ਨਹੀਂ ਭੈਣੋ, ਮੈਂ ਅੱਜ ਸੰਗਤ ਵਿੱਚੋਂ ਸੁਣ ਕੇ ਆਈ ਹਾਂ, ਪਿਓ ਨਹੀਂ ਦਾਤਾ ਸਾਡਾ, ਨਹੀਂ ਹੋਰ ਕੌਣ, ਸਭ ਤੋਂ ਛੋਟੀ ਚਾਰੇ, ਹੋਰ ਕੌਣ ਦਾਤਾ, ਉਹ ਹੈ ਜੋ ਸਾਡੇ ਪਿਓ ਨੂੰ ਵੀ ਦਿੰਦਾ, ਪਿਤਾ ਜੀ ਨੂੰ ਵੀ ਦਿੰਦਾ, ਹੈਂ ਉਹ ਕੌਣ ਹੈ। ਆਖਣ ਲੱਗੀ ਪਰਮਾਤਮਾ, ਵਾਹਿਗੁਰੂ, ਪਰਮੇਸ਼ਰ, ਇਹ ਤੂੰ ਕਿੱਥੋਂ ਸੁਣ ਆਈ ਹੈ। ਆਖਣ ਲੱਗੀ ਗੁਰੂ ਕੀ ਸੰਗਤ ਵਿੱਚ। ਤੋ ਸਤਸੰਗ ਜੀ, ਇਹ ਗੱਲ ਵੱਧ ਗਈ, ਉਹਨੂੰ ਹਟਾਉਣ, ਉਹ ਦ੍ਰਿੜ ਹੁੰਦੀ ਜਾਵੇ, ਉਹ ਹੋਰ ਵੀ ਇਸ ਖਿਆਲ ਨੂੰ ਪੁਖਤਾ ਕਰਦੀ ਜਾਵੇ। ਆਖਰ ਉਹਨਾਂ ਚੌਹਾਂ ਨੇ ਰਲ ਕੇ ਪਿਓ ਦੇ ਕੋਲ ਦੱਸਿਆ ਕਿ ਛੋਟੀ ਭੈਣ ਸਾਡੀ, ਇਹਦਾ ਤਾਂ ਦਿਮਾਗ ਫਿਰ ਗਿਆ ਹੈ, ਛੁਰੀ ਦਾ ਸਰ ਹੋ ਗਈ ਹੈ, ਦਿਮਾਗੀ ਆਰਜ਼ਾ ਹੋ ਗਿਆ ਹੈ। ਇਹ ਇੱਦਾਂ ਕਹਿੰਦੀ ਹੈ ਕਿ ਸਾਡਾ ਪਿਤਾ ਦਾਤਾ ਨਹੀਂ ਹੈ। ਉਹ ਕੀ ਹੈ, ਉਹ ਤਾਂ ਤੁੱਛ ਹੈ, ਦਾਤਾ ਤਾਂ ਸਭਨਾਂ ਦਾ ਵਾਹਿਗੁਰੂ ਹੈ, ਪਰਮੇਸ਼ਰ ਹੈ, ਸਭਨਾਂ ਜੀਆਂ ਕਾ ਇੱਕ ਦਾਤਾ। ਉਹਦਾ ਸੁਭਾਅ ਵੀ ਐਸਾ ਸੀ, ਰੱਬ ਤੋਂ ਮੁਨਕਰ ਸੀ, ਅੰਨਾ ਬੋਲਾ ਸੀ, ਕੋਈ ਗੈਰ ਹੋਵੇ ਤਾਂ ਵੀ ਆਖੇ, ਪਰ ਸੁਭਾਅ ਜਿਸ ਵੇਲੇ ਆਪਣਾ ਹੀ ਰੱਖਿਆ ਹੋਇਆ ਕੁੱਤਾ ਘਰ ਦਾ ਹੀ ਹਲਕ ਜਾਵੇ ਅਤੇ ਉਹ ਰੋਟੀ ਪਾਉਣ ਵਾਲੇ ਨੂੰ ਵੱਢ ਦਿੰਦਾ, ਔਰੰਗਜ਼ੇਬ ਆਪਣੇ ਪਿਓ ਨੂੰ ਕੈਦ ਕਰ ਦਿੰਦਾ, ਆਪਣੇ ਮਾਂ ਜਾਇਆਂ ਨੂੰ ਕਤਲ ਕਰ ਦਿੰਦਾ, ਘਰ ਦਾ ਕੁੱਤਾ ਹੀ ਦੁੱਧ ਪਾਉਣ ਵਾਲਿਆਂ ਦੇ ਹੱਥ ਕਈ ਵਾਰ ਚੱਬ ਦਿੰਦਾ। ਇਸ ਤਰ੍ਹਾਂ ਘਰ ਵਿੱਚ ਇਹਨੇ ਟੱਕਰ ਲੈ ਲਈ, ਇੱਕ ਇੱਧਰ ਅਤੇ ਇੱਕ ਇੱਧਰ ਮਾਰ ਕੇ ਆਉਂਦਾ, ਅਤੇ ਤੈਨੂੰ ਕਿਹਨੇ ਦੱਸਿਆ ਹੈ, ਕੌਣ ਦਾਤਾ ਹੈ, ਕਹਿ ਮੈਂ ਪਿਤਾ ਅਤੇ ਧੀ ਦੀ ਲੱਗ ਗਈ। ਅੱਗੇ ਵੀ ਇਤਿਹਾਸ ਕਹਿੰਦਾ ਹੈ ਇੱਕ ਯੁੱਗ ਅੰਦਰ ਪਿਓ ਅਤੇ ਪੁੱਤਰ ਦੀ ਲੱਗ ਗਈ, ਏਡੀ ਲੱਗੀ, ਏਡੀ ਲੱਗੀ, ਪਿਓ ਨੇ ਹੰਕਾਰ ਵਿੱਚ ਏਡਾ ਵੱਧ ਗਿਆ ਕਿ ਪੁੱਤਰ ਨੂੰ ਚੱਕ ਕੇ ਪਹਾੜ ਤੋਂ ਰੋੜ ਦਿੱਤਾ, ਫਿਰ ਵੀ ਉਹ ਬਚ ਗਿਆ। ਏਡਾ ਵੱਧ ਗਿਆ ਕਿ ਪੁੱਤਰ ਨੂੰ ਹਾਥੀ ਦੇ ਮੋਹਰੇ ਸੁੱਟ ਦਿੱਤਾ, ਫਿਰ ਵੀ ਬਚ ਗਿਆ ਪੁੱਤਰ। ਏਡਾ ਵਧਿਆ ਇਹਨੂੰ ਅੱਗ ਵਿੱਚ ਸੁੱਟ ਦਿੱਤਾ, ਹੋਲੀ, ਫਿਰ ਵੀ ਬਚ ਗਿਆ। ਇਹ ਕੌਣ ਹੈ ਜੀ, ਹਰਨਾਸ਼ ਅਤੇ ਪ੍ਰਹਿਲਾਦ। ਤੱਤੇ ਹੋਏ ਥੰਮ ਨਾਲ, ਸੜਦੇ ਥੰਮ ਨਾਲ ਜੱਫੀ ਪਾਉਣ ਲੈ ਕਿਹਾ, ਜਾਂ ਜੱਫੀ ਪਾ ਨਹੀਂ ਤਾਂ ਦੱਸ ਕਿੱਥੇ ਤੇਰਾ ਰਾਖਾ। ਕੱਢ ਖੜਗ ਸਦ ਪੁੱਛਿਆ, ਤਲਵਾਰ ਲੈ ਕੇ ਪਿਓ ਪੁੱਤਰ ਦੀ ਲੱਗ ਗਏ। ਕੱਢ ਖੜਗ ਸਦ ਪੁੱਛਿਆ, ਕੌਣ ਸਾ ਤੇਰਾ ਹੈ ਉਸਤਾਦ। ਪ੍ਰਹਿਲਾਦ ਨੇ ਕਿਹਾ ਮੇਰਾ ਉਸਤਾਦ, ਮੇਰਾ ਉਸਤਾਦ ਉਹ ਹੈ ਜੋ ਹਵਾ ਵਿੱਚ ਵੀ ਹੈ, ਪਾਣੀ ਵਿੱਚ ਵੀ ਹੈ, ਪਹਾੜ 'ਤੇ ਵੀ ਹੈ, ਜੰਗਲ ਵਿੱਚ ਵੀ ਹੈ। ਆਖਣ ਲੱਗਾ ਅੱਗ ਵਿੱਚ ਵੀ ਹੈ, ਇਸ ਥੰਭ ਵਿੱਚ ਵੀ ਹੈ। ਅਖੇ ਹਾਂ ਹੈ। ਕੱਢ ਖੜਗ ਸਦ ਪੁੱਛਿਆ, ਕੌਣ ਸਾ ਤੇਰਾ ਹੈ ਉਸਤਾਦ। ਜੇ ਕਹਿੰਦਾ ਇਹਦੇ ਵਿੱਚ ਹੈ ਤਾਂ ਫਿਰ ਪਾ ਜੱਫੀ ਇਹਨੂੰ। ਇਤਿਹਾਸ ਕਹਿੰਦਾ ਹੈ ਪ੍ਰਹਿਲਾਦ ਨੂੰ ਅੰਜ ਪ੍ਰਤੀਤ ਹੋਇਆ ਕਿ ਨਿੱਕੀ ਜਿਹੀ ਕੀੜੀ ਇਹਦੇ ਉੱਤੇ ਤੁਰੀ ਜਾਂਦੀ ਹੈ। ਨਿੱਕੇ ਬੱਚੇ ਦਾ ਹੌਸਲਾ ਨਾ ਬੁਲੰਦ ਹੋ ਗਿਆ, ਇਹਨੇ ਕਿਹਾ ਜੀ ਆਹ ਨਹੀਂ ਸੜੀ, ਇਹ ਨਹੀਂ ਭੁੱਜੀ, ਇਹ ਨਹੀਂ ਕਬਾਬ ਹੋਈ, ਕੀੜੀ ਦਾ ਕੋਲਾ ਨਹੀਂ ਬਣਿਆ, ਅਤੇ ਮੈਨੂੰ ਕਿਉਂ ਚੱਲਿਆ ਭੱਜਿਆ, ਅਤੇ ਪਰਮੇਸ਼ਰ ਦੇ ਪਿਆਰ ਵਿੱਚ ਥੰਮ ਨੂੰ ਗਲਵੱਕੜੀ ਪਾ ਦਿੱਤੀ। ਦਾਸ ਨੇ ਦੋ ਦਫ਼ਾ ਮੁਲਤਾਨ ਵਿਖੇ ਉਹ ਥੰਮ ਵੇਖਿਆ ਜਿਹਦੇ ਨਾਲ ਭਗਤ ਪ੍ਰਹਿਲਾਦ ਨੂੰ ਚਮੋੜਿਆ ਗਿਆ ਸੀ। ਤੋ ਕਹਿੰਦੇ ਨੇ ਹੋਇਆ ਫਿਰ ਕੀ, ਥੰਮ ਪਾੜ ਪ੍ਰਗਟਿਆ, ਨਰਸਿੰਘ ਰੂਪ ਅਨੂਪ ਅਨਾਦ, ਬੇਮੁੱਖ ਪਕੜ ਪਛਾੜਿਆ, ਬੇਮੁੱਖ ਪਕੜ ਪਛਾੜਿਆ, ਪਰ ਸੰਤ ਸਹਾਈ ਆਦਿ ਜੁਗਾਦ। ਇਹ ਇੱਕ ਵਾਰੀ ਇਤਿਹਾਸ ਨੇ ਆਪਣਾ ਆਪ ਦੁਹਰਾਇਆ। ਪੱਟੀ ਅੰਦਰ ਪਿਓ ਨੇ ਧੀ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਆਖਣ ਲੱਗਾ ਕਹਿ ਕਿ ਰੱਬ ਨੇ, ਮੇਰਾ ਪਿਤਾ ਮੇਰਾ ਦਾਤਾ ਹੈ। ਅੜ ਗਈ ਇੱਥੇ, ਪਰਮੇਸ਼ੁਰ ਦੀ ਕੁਦਰਤ ਵੇਖੋ। ਤੋ ਇਸੇ ਹਾਲਤ ਵਿੱਚ ਸਤਸੰਗਤ ਜੀ, ਇਹ ਇਸ ਘਰ ਅੰਦਰ ਰੌਲਾ ਪੈ ਗਿਆ, ਪਿੰਡ ਵਿੱਚ ਪਤਾ ਲੱਗ ਗਿਆ, ਸਾਰੇ ਪੱਟੀ ਵਿੱਚ ਪਤਾ ਲੱਗ ਗਿਆ, ਆਂਢ ਗੁਆਂਢ ਵਿੱਚ ਪਤਾ ਲੱਗ ਗਿਆ ਕਿ ਆਪਣੀ ਜਵਾਨ ਲੜਕੀ ਨੂੰ, ਆਪਣੀ ਮੁਟਿਆਰ ਧੀ ਨੂੰ ਇਹ ਮਾਇਆਧਾਰੀ ਹਾਕਮ ਕਾਰਦਾਰ ਇਸ ਲਈ ਮਾਰ ਰਿਹਾ ਹੈ ਕੋੜਿਆਂ ਨਾਲ, ਸ਼ਮਕਾਂ ਨਾਲ, ਇਹਦੀ ਖੱਲ ਉਧੇੜ ਰਿਹਾ ਹੈ ਕਿ ਉਹ ਕਹਿੰਦੀ ਹੈ ਸਭ ਦਾ ਦਾਤਾ ਪਰਮੇਸ਼ੁਰ ਹੈ, ਅਤੇ ਉਹ ਕਹਿੰਦਾ ਹੈ ਕਿ ਕਿਸੇ ਦਾ ਨਾਂ ਹੋਵੇ ਤਾਂ ਹੋਵੇ, ਪਰ ਤੁਹਾਡਾ ਦਾਤਾ ਮੈਂ ਹਾਂ ਪੰਜਾਂ ਦਾ। ਉਹ ਇਹ ਕਹਿੰਦਾ ਘਰ ਘਰ ਇਹ ਗੱਲ ਧੁੰਮ ਗਈ। ਲੋਕੀ ਆ ਕੇ ਸਮਝਾਉਣ ਇਸ ਛੋਟੀ ਬੱਚੀ ਨੂੰ, ਕੁਆਰੀ ਧੀ ਨੂੰ, ਕਿ ਧੀਏ ਜਦ ਚਾਰ ਕਹਿੰਦੀਆਂ ਨੇ ਕਿ ਤੇਰੇ ਤੋਂ ਬਿਨਾਂ ਪਿਤਾ ਜੀ ਕੋਈ ਦਾਤਾ ਹੈ ਹੀ ਨਹੀਂ, ਤਾਂ ਤੂੰ ਕਿਉਂ ਅੜ ਖਲੋਤੀ ਹੈ, ਕਿਉਂ ਤੂੰ ਸ਼ਮਕਾਂ ਖਾਂਦੀ ਹੈ, ਕਿਉਂ ਤੂੰ ਕੌੜਿਆਂ ਦੀ ਜ਼ਦ ਵਿੱਚ ਆਈ ਹੋਈ ਹੈ, ਅਤੇ ਤੂੰ ਵੀ ਕਹਿ ਦੇ ਉਹ ਜਾਣੇ ਭਾਵਾਂ ਤੇਰਾ ਨਿਸ਼ਚਾ ਹੋਰ ਹੀ ਹੋਵੇ, ਪਰ ਵਕਤ ਤਾਂ ਸੰਭਾਲ ਲੈ। ਉਹ ਕਹਿੰਦੀ ਵਕਤ ਤਾਂ ਮੈਂ ਸੰਭਾਲਿਆ ਹੋਇਆ। ਗੁਰਬਾਣੀ ਚ ਆਉਂਦਾ ਹੈ, ਰੁਦਨ ਕਰੇ ਨਾਮੇ ਕੀ ਮਾਂ, ਨਾਮੇ ਦੀ ਮਾਂ ਰੋਵੇ ਜਿਸ ਵੇਲੇ ਨਾਮਦੇਵ ਨੂੰ ਸਜ਼ਾ ਮਿਲ ਰਹੀ ਹੈ, ਮਾਰ ਰਹੇ ਨੇ, ਅਤੇ ਮਾਰਦੇ ਇਸ ਗੱਲੋਂ ਸੀ ਹੁਕਮਰਾਨ ਕਿ ਤੂੰ ਖੁਦਾ ਖੁਦਾ ਕਹਿ। ਉਹ ਕਹਿੰਦਾ ਮੈਨੂੰ ਪਤਾ ਤਾਂ ਹੈ ਅਤੇ ਰਾਮ ਵੀ ਇੱਕੋ ਹੈ। ਉਹ ਰਾਮ ਕਹਿੰਦਾ ਸੀ, ਉਹ ਕਹਿੰਦੇ ਸੀ ਛੋੜ ਰਾਮ ਅਤੇ ਖੁਦਾ ਭੱਜ। ਉਹ ਕਹਿੰਦਾ ਮੈਨੂੰ ਪਤਾ ਹੈ ਅਤੇ ਖੁਦਾ ਅਤੇ ਰਾਮ ਵਿੱਚ ਕੋਈ ਫਰਕ ਨਹੀਂ, ਪਰ ਕਿਉਂਕਿ ਤੁਸੀਂ ਜ਼ੋਰ ਨਾਲ ਕਹਾਉਂਦੇ ਹੋ ਇਸ ਲਈ ਮੈਂ ਇੱਥੇ ਅੜ ਖਲੋਤਾ ਹਾਂ ਕਿ ਮੈਂ ਰਾਮ ਰਾਮ ਹੀ ਕਹਿਣਾ, ਖੁਦਾ ਨਹੀਂ ਕਹਿਣਾ। ਜਿਸ ਵੇਲੇ ਮਾਰ ਦੇਣ ਲੱਗੇ ਤਾਂ ਨਾਮੇ ਦੀ ਮਾਂ ਆਈ, ਮਮਤਾ ਉੱਛਲਦੀ ਅਤੇ ਨਾਮੇ ਨੂੰ ਗੱਲ ਨਾ ਲਾ ਕੇ ਕੜੀਆਂ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਕਹਿੰਦੀ, ਪੁੱਤਰਾ ਤੂੰ ਬੜਾ ਸਿਆਣਾ ਹੈ, ਮੇਰੇ ਬੱਚਿਆਂ ਨਾਮੇ ਆ, ਤੈਨੂੰ ਨਹੀਂ ਪਤਾ ਵੀ ਰਾਮ ਤਾਂ ਖੁਦਾ ਇੱਕੋ ਹੀ ਹੁੰਦੇ ਨੇ, ਪਤਾ ਹੈ ਮਾਂ ਜੀ? ਤਾਂ ਫਿਰ ਰੁਦਨ ਕਰੇ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਰੁਦਨ ਕਰੇ ਨਾਮੇ ਕੀ ਮਾਂ, ਛੋੜ ਰਾਮ ਕੀ ਨਾ ਭਜੇ ਖੁਦਾ, ਅਤੇ ਕਹਿ ਦੇ ਥਾਂ ਬਚ ਜਾਏਗਾ। ਆਖਣ ਲੱਗਾ, ਮਾਤਾ ਦੇਖ ਕਿਸੇ ਗ੍ਰੰਥ ਵਿੱਚ ਕਿਸੇ ਧਰਮ ਨੇ ਇਹ ਗੱਲ ਨਹੀਂ ਕਹੀ ਅਤੇ ਪੁੱਤਰ ਮਾਤਾ ਪਿਤਾ ਦਾ ਤਰਸਕਾਰ ਕਰੇ, ਉਹਨਾਂ ਦੀ ਗੱਲ ਨਾ ਮੰਨੇ, ਕਿਸੇ ਨਹੀਂ ਆਖੀ। ਪਰ ਮੈਂ ਹੁਣ ਕਹਿੰਦਾ ਵੀ ਜੇ ਤੂੰ ਵੀ ਮੈਨੂੰ ਇਸ ਰਾਹ 'ਤੇ ਤੋਰਦੀ ਆ ਨਾ, ਅਤੇ ਮੈਂ ਜਾਨ ਬਚਾ ਲਵਾਂ ਅਤੇ ਜ਼ੁਲਮ ਦੇ ਅੱਗੇ ਝੁੱਕ ਜਾਵਾਂ, ਅਤੇ ਫਿਰ ਨਾ ਮੈਂ ਤੇਰਾ ਪੂੰਗੜਾ ਅਤੇ ਨਾ ਤੂੰ ਮੇਰੀ ਮਾਂ, ਤੂੰ ਆਪਣੇ ਰਾਹ ਪੈ। ਨਾ ਮੈਂ ਤੇਰਾ ਪੂੰਗੜਾ, ਮੈਂ ਤੇਰਾ ਪੁੱਤਰ ਹੀ ਨਹੀਂ ਅਤੇ ਹੋਰ ਕਿਹਦਾ ਪੁੱਤ ਹੈ? ਗੁਰਬਾਣੀ 'ਚ ਆਉਂਦਾ, ਸਭਨਾ ਕਾ ਮਾਂ ਪਿਓ ਆਪ ਹੈ। ਇਹ ਤਾਂ ਇੱਕ ਬਹਾਨਾ ਹੈ, ਸਭਨਾ ਕਾ ਮਾਂ ਪਿਓ ਆਪ ਹੈ। ਮਾਤਾ ਜੀ ਜੇ ਤੂੰ ਇੱਦਾਂ ਕਹਿੰਦੀ ਤਾਂ ਨਾ ਮੈਂ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਂ, ਪਿੰਡ ਪਰੇ ਤੋ ਹਰ ਗੁਣ ਗਾਏ। ਇਸੇ ਤਰ੍ਹਾਂ ਉਹ ਕਾਰਦਾਰ ਦੀ ਬੱਚੀ, ਲੋਕੀ ਉਹਨੂੰ ਕਹਿੰਦੇ ਨੇ ਤੂੰ ਵਕਤ ਸੰਭਾਲ, ਕਈ ਲੋਕੀ ਅਸੂਲ ਤੋਂ ਡਿੱਗ ਜਾਣ ਨੂੰ ਵਕਤ ਸੰਭਾਲਣਾ ਹੀ ਕਹਿੰਦੇ ਨੇ, ਪਰ ਅਸੂਲ ਵਾਲੇ ਬੰਦੇ ਸਮਝਦੇ ਨੇ ਕਿ ਅਸੂਲ ਦਾ ਰਾਹ ਬਿਖੜਾ ਹੁੰਦਾ ਹੈ। ਸਾਖੀ ਇੱਥੇ ਹੀ ਹੁਣ ਰਹੇਗੀ, ਕੱਲ੍ਹ ਇੱਥੋਂ ਅੱਗੇ ਚੱਲਾਂਗੇ। ਇਹ ਗੁਰੂ ਸਾਹਿਬ ਕਿਰਪਾ ਕਰੇ ਕਿ ਅਸੀਂ ਵੀ ਐਸੇ ਇਤਿਹਾਸ ਪੜ੍ਹ ਕੇ ਸੁਣ ਕੇ ਅਸੀਂ ਵੀ ਆਪਣੇ ਨਿਸ਼ਚੇ ਨੂੰ ਗੁਰੂ ਮਹਾਰਾਜ ਅਤੇ ਪਰਮੇਸ਼ੁਰ ਉੱਤੇ ਅਡੋਲ ਕਰ ਸਕੀਏ। ਇਹ ਤੁਕ ਯਾਦ ਰੱਖਣੀ, ਸੋ ਕਰਤਾ ਜਿਨ ਕਰਤੇ ਕਾਰਨ ਕੀਆ, ਜਿਨ ਕਰਤੇ ਕਰਨਾ ਕੀਆ, ਚਿੰਤਾ ਵੀ ਕਰਨੀ।
ਕਰ